आए दर्शनों परसया गुरु का जन्म मरण दुख जाए हुआ सिप्त खसम दी नूर अर्थ हो कुसों चटिया सुध डिठे सचे पातशाह माल जन्म जन्म दी कटिया सज्जन सच्चा पातशाह सिर सहांद साहू जिस पास बैठिया सोही सबना दावे साहू सज्जन सच्चा पातशाह सिर सहांद साहू जिस पास बैठिया सोही सबना दा वेसा सतनाम वाहे गुरु साहिब जी सोरठ एक ओंकार सतगुरु प्रसाद बहु परपंचकार पार थान लियावा सुत दारा पह आन लुटावा बहु परपंचकार पार थान लियावा सुतदारा पह आन लुटावा मन मेरे भूले कपट ना कीजा अंत नवेरा तेरे जी पहली जा रहा छेन छेन तान छीज जरा जनावा तब तेरी ओक कोई पानियो ना पावा कहत कबीर कोई नहीं तेरा हृदय राम की ना जप है सवेरा कहत कबीर कोई नहीं तेरा हृदय राम की ना जप है सवेरा वाहिगुरु जी का खालसा वाहिगुरु जी की फतह।
हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानक राम दामोदर माधवे सन्मान योग गुरु सत्संग जीओ सनेमर पते प्रवान करने ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਸਿਰਮੌਰ ਸ੍ਰੀ ਕਬੀਰ ਜੀ ਦਾ ਅੱਜ ਇਹ ਪਾਵਨ ਪਵਿੱਤਰ ਵਾਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ ਹੁਕਮ ਦੇ ਨਾਮੇ ਦੇ ਰੂਪ ਵਿੱਚ ਆਇਆ। ਕਬੀਰ ਦੇ ਨਾਲ ਇੱਕ ਨਵੀਂ ਸ਼ੰਖਲਾ ਆਰੰਭ ਹੋਈ ਭਗਤਾਂ ਦੇ। ਕਬੀਰ ਸਿਰਮੌਰ ਹੈ, ਕਬੀਰ ਕਰਕੇ ਉਹਨਾਂ ਲੋਕਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਚਾਹੇ ਉਹ ਰਵਿਦਾਸ ਸੀ, ਸਦਣਾ ਸੈਨ ਸੀ, ਔਰ ਇਸ ਤੋਂ ਇਲਾਵਾ ਨਾਮਦੇਵ ਸੀ। ਇਸ ਤਰ੍ਹਾਂ ਦੇ ਭਗਤਾਂ ਨੂੰ ਕਬੀਰ ਤੋਂ ਬੜੀ ਪ੍ਰੇਰਨਾ ਮਿਲੀ। ਇੰਜ ਕਹਿ ਲਓ, ਕਬੀਰ ਭਗਤੀ ਦੇ ਲਹਿਰ ਦੇ ਜਨਮਦਾਤਾ ਨੇ। ਇਹਨਾਂ ਸਾਰਿਆਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਕਬੀਰ ਨੇ ਐਲਾਨ ਕੀਤਾ, ਕੋਈ ਗੱਲ ਨਹੀਂ, ਅਸੀਂ ਆਪਣੇ ਜੀਵਨ ਦੇ ਦੁਆਰ ਖੋਲ੍ਹ ਕੇ ਪ੍ਰਭੂ ਨੂੰ ਵੇਖਾਂਗੇ। ਇਹਨਾਂ ਲਈ ਵਿਦਿਆਲਿਆਂ ਦੇ ਦਰਵਾਜ਼ੇ ਤੇ ਬੰਦ ਸਨ, ਪਰ ਇਹਨਾਂ ਨੇ ਐਲਾਨੀਆਂ ਕਿਹਾ, ਕੋਈ ਗੱਲ ਨਹੀਂ, ਅਸੀਂ ਜ਼ਿੰਦਗੀ ਦੀ ਕਿਤਾਬ ਪੜ੍ਹਾਂਗੇ, ਅਸੀਂ ਜੀਵਨ ਦਾ ਗ੍ਰੰਥ ਪੜ੍ਹਾਂਗੇ। ਔਰ ਗਜ਼ਬ ਦੀ ਗੱਲ ਇਹ, ਜੀਵਨ ਦੀ ਕਿਤਾਬ ਨੂੰ ਪੜ੍ਹ ਕੇ, ਜੀਵਨ ਦੇ ਗ੍ਰੰਥ ਨੂੰ ਪੜ੍ਹ ਕੇ ਬੜੇ ਵਡਮੁੱਲੇ ਰਤਨ ਕਬੀਰ ਨੇ ਜਗਤ ਦੇ ਸਾਹਮਣੇ ਰੱਖੇ, ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ, ਨਾ ਪੜ੍ਹਾਏ ਜਾ ਸਕਦੇ ਸਨ। ਜੀਵਨ ਦੇ ਮੰਦਰ ਦੇ ਚੋਂ ਹੀ ਪ੍ਰਭੂ ਦੀ ਝਲਕ ਵੇਖੀ ਔਰ ਉਸੇ ਦਾ ਐਲਾਨੀਆ ਜ਼ਿਕਰ ਵੀ ਕਰ ਦਿੱਤਾ, ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਆਵਰ ਨਾ ਦੇਖਾ। ਤੋ ਇਸ ਤਰ੍ਹਾਂ ਕਬੀਰ ਦੇ ਨਾਲ ਭਗਤੀ ਦੀ ਲਹਿਰ ਦਾ ਜਨਮ ਹੋਇਆ, ਔਰ ਉਸ ਸਮੇਂ ਵਿੱਚ ਬਹੁਤ ਸਾਰੇ ਭਗਤ ਇਸ ਦੇਸ਼ ਵਿੱਚ ਪੈਦਾ ਹੋਏ। ਖਾਸ ਖਾਸ ਕਰਕੇ ਉਹਨਾਂ ਨੂੰ ਬੜੀ ਪ੍ਰੇਰਨਾ ਮਿਲੀ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ, ਵਿਦਿਆਲਿਆਂ ਦੇ ਦਰਵਾਜ਼ੇ ਬੰਦ ਸਨ। ਇਹਨਾਂ ਨੂੰ ਸ਼ੂਦਰ ਆਖਿਆ ਜਾਂਦਾ ਸੀ। ਕਬੀਰ ਤੋਂ ਤਕਵੀਅਤ ਮਿਲੀ, ਕਬੀਰ ਤੋਂ ਸ਼ਕਤੀ ਮਿਲੀ, ਕੋਈ ਗੱਲ ਨਹੀਂ, ਬੰਦ ਨੇ ਦਰਵਾਜ਼ੇ ਮੰਦਰਾਂ ਦੇ ਬੰਦ ਸਹੀ, ਜੀਵਨ ਦੇ ਮੰਦਰ ਦੇ ਦਰਵਾਜ਼ੇ ਖੋਲ੍ਹੋ, ਹਿਰਦੇ ਦੇ ਕਪਾਟ ਖੋਲ੍ਹੋ, ਪ੍ਰਭੂ ਉੱਥੋਂ ਹੀ ਮਿਲੇਗਾ। ਕੋਈ ਗੱਲ ਨਹੀਂ, ਇਹ ਸ਼ਾਸਤਰ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਕੋਈ ਗੱਲ ਨਹੀਂ, ਇਹ ਉਪਨਿਸ਼ਦਾਂ ਨਹੀਂ ਪੜ੍ਹਨ ਦਿੰਦੇ, ਨਹੀਂ ਪੜ੍ਹਾਉਂਦੇ। ਜੀਵਨ ਦੀ ਕਿਤਾਬ ਪੜ੍ਹਾਂਗੇ, ਜ਼ਿੰਦਗੀ ਦੀ ਪੋਥੀ ਪੜ੍ਹਾਂਗੇ। ਇਹਨਾਂ ਸਾਰੇ ਭਗਤਾਂ ਨੂੰ ਨਾ ਪੜ੍ਹਾਇਆ ਗਿਆ, ਨਾ ਇਹ ਪੜ੍ਹੇ ਨੇ, ਜ਼ਿੰਦਗੀ ਦੀ ਕਿਤਾਬ ਨੂੰ ਪੜ੍ਹ ਕੇ ਬਹੁਤ ਵਡਮੁੱਲੇ ਰਤਨ ਇਹਨਾਂ ਨੂੰ ਪ੍ਰਾਪਤ ਹੋਏ ਨੇ ਔਰ ਸਾਹਮਣੇ ਰੱਖੇ ਨੇ। ਉਹ ਜਿਹੜੇ ਸ਼ਾਸਤਰ ਵੇਦ ਸਨ, ਉਹਨਾਂ ਲਈ ਤਾਂ ਇੱਕ ਨਿਯਮ ਬਣਾ ਦਿੱਤਾ ਗਿਆ, ਬ੍ਰਾਹਮਣ ਪੜ੍ਹ ਸਕਦਾ, ਬ੍ਰਾਹਮਣ ਹੀ ਪੜ੍ਹਾ ਸਕਦਾ, ਦੂਜਾ ਨਹੀਂ। ਪਰ ਇਹਨਾਂ ਨੇ ਜ਼ਿੰਦਗੀ ਦੀ ਕਿਤਾਬ ਦੇ ਚੋਂ ਜਿਹੜੇ ਵਡਮੁੱਲੇ ਰਤਨ ਲੱਭੇ ਹੈ, ਸਭ ਨੂੰ ਸੁਣਾਏ, ਕੋਈ ਵੀ ਸੁਣੋ, ਕੋਈ ਵੀ ਪੜ੍ਹੋ। ਤੋ ਇਸ ਤਰੀਕੇ ਨਾਲ ਕਬੀਰ ਅਛੂਤੇ ਨੇ, ਕਬੀਰ ਇਸ ਸ਼ੈਲੀ ਦੇ ਜਨਮਦਾਤਾ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਵੀ ਭਗਤਾਂ ਦੇ 'ਚੋਂ ਸਿਰਮੌਰ ਸ਼੍ਰੇਣੀ ਦੇ 'ਚ ਬੈਠੇ ਨੇ। ਇਹਨਾਂ ਦਾ ਅੱਜ ਦਾ ਇਹ ਪਾਵਨ ਪਵਿੱਤਰ ਵਾਕ ਭਾਵੇਂ ਬੜੇ ਸਾਦੇ ਅਤੇ ਸਰਲ ਅਲਫਾਜ਼ ਨੇ, ਪਰ ਇਸ ਦੇ 'ਚ ਜੀਵਨ ਦਾ, ਸੰਸਾਰ ਦਾ, ਕਰਤਾਰ ਦਾ ਬਹੁਤ ਵੱਡਮੁੱਲਾ ਗਿਆਨ ਹੈ। ਮਨੁੱਖ ਦੀ ਹੋਂਦ ਪਰਿਪੂਰਨ ਪਰਮਾਤਮਾ ਨੇ ਐਸੀ ਬਣਾਈ ਹੈ, ਇਸ ਦਾ ਅੱਧਾ ਜੀਵਨ ਬਾਹਰ ਹੈ, ਅੱਧਾ ਅੰਦਰ ਹੈ। ਇਸ ਨੂੰ ਮੈਂ ਥੋੜ੍ਹਾ ਦੁਹਰਾ ਕੇ ਫਿਰ ਸ਼ਬਦ ਦੇ ਭਾਵ ਅਤੇ ਅਕਸ਼ਰਾਂ ਨੂੰ ਲਵਾਂਗੇ। ਬਾਹਰ ਪਵਨ ਹੈ, ਜੀਵਨ ਦੇ ਵਿੱਚ ਵੀ ਪਵਨ ਹੈ, ਸਰੀਰ ਦੇ ਵਿੱਚ। ਬਾਹਰ ਪਵਨ ਨਾ ਚਲੇ ਸਾਰਾ ਸੰਸਾਰ ਮੁਰਦਾ ਹੋ ਜਾਏਗਾ, ਪਰ ਮੇਰੇ ਅੰਦਰ ਪਵਨ ਨਾ ਚਲੇ ਮੈਂ ਮੁਰਦਾ ਹੋ ਜਾਵਾਂਗਾ, ਸੰਸਾਰ ਤੇ ਚੱਲਦਾ ਰਹੇਗਾ। ਜੇ ਬਾਹਰ ਪਵਨ ਚੱਲਦੀ ਪਈ ਹੈ ਤਾਂ ਮੇਰੇ ਅੰਦਰ ਵੀ ਚੱਲਣੀ ਚਾਹੀਦੀ ਹੈ। ਬਾਹਰ ਚੱਲਦੀ ਹੋਈ ਪਵਨ ਬੰਦ ਹੋ ਜਾਏ, ਹੈ ਹੀ ਨਹੀਂ, ਸਾਰਾ ਸੰਸਾਰ ਮ੍ਰਿਤ ਹੋ ਜਾਏਗਾ, ਜੜ ਹੋ ਜਾਏਗਾ। ਪਰ ਮੇਰੇ ਅੰਦਰ ਸਵਾਸ ਨਹੀਂ ਚੱਲਦੇ, ਪਵਨ ਨਹੀਂ ਚੱਲਦੀ ਤਾਂ ਮੈਂ ਮੁਰਦਾ ਹੋ ਜਾਂਦਾ। ਮੁਰਦਮੀ ਹੈ ਅਗਰ ਪਵਨ ਨਾ ਚਲੇ, ਮੁਰਦਾਪਨ ਹੈ ਅਗਰ ਪਵਨ ਨਾ ਚਲੇ। ਪਾਣੀ ਬਾਹਰ ਸਾਗਰ ਦੇ ਚ ਹੈ, ਦਰਿਆਵਾਂ ਦੇ ਚ ਹੈ, ਜ਼ਮੀਨ ਦੇ ਥੱਲੇ ਹੈ, ਉੱਪਰ ਬਦਲ ਵੀ ਬਰਸਦੇ ਨੇ। ਠੀਕ ਹੈ, ਸਭ ਕੁਛ ਹੈ, ਪਰ ਮੇਰੇ ਇਸ ਜੀਵਨ ਸਾਗਰ ਦੇ ਚ ਵੀ ਪਾਣੀ ਹੋਣਾ ਚਾਹੀਦਾ, ਮੇਰੇ ਇਸ ਜ਼ਿੰਦਗੀ ਦੇ ਸਰੋਵਰ ਦੇ ਚ ਵੀ ਪਾਣੀ ਹੋਣਾ ਚਾਹੀਦਾ। ਸਾਗਰ ਸੁੱਕ ਜਾਏ, ਦਰਿਆ ਸੁੱਕ ਜਾਣ, ਜ਼ਮੀਨ ਦੇ ਥੱਲੋਂ ਪਾਣੀ ਨਾ ਮਿਲੇ, ਉੱਪਰੋਂ ਬੱਦਲ ਨਾ ਬਰਸਣ, ਅਤੇ ਸਾਗਰ ਸਾਰਾ ਸੁੱਕ ਜਾਏ, ਜ਼ਮੀਨ ਦਾ ਸਾਰਾ ਜੀਵਨ ਸੁੱਕ ਜਾਏਗਾ, ਖਤਮ। ਸਿਰਫ ਸਾਗਰ ਹੀ ਨਹੀਂ ਸੁੱਕਿਆ, ਸਾਰੇ ਹੀ ਸੁੱਕ ਗਏ, ਪਸ਼ੂ ਪਕਸ਼ੀ ਬਨਸਪਤੀ ਮਨੁੱਖ। ਤੋ ਨਿਰਾ ਸਾਗਰ ਦੇ ਚ ਹੀ ਪਾਣੀ ਨਹੀਂ ਚਾਹੀਦਾ, ਮੇਰੇ ਜੀਵਨ ਦੇ ਚ ਵੀ ਚਾਹੀਦਾ। ਨਿਰਾ ਦਰਿਆਵਾਂ ਦੇ ਚ ਪਾਣੀ ਦਾ ਵਹਾਅ ਨਾ ਹੋਵੇ, ਮੇਰੇ ਸਰੀਰ ਦੇ ਚ ਵੀ ਹੋਵੇ। ਨਿਰੇ ਬੱਦਲ ਹੀ ਨਾ ਬਰਸਦੇ ਰਹਿਣ, ਮੇਰੇ ਜੀਵਨ ਦੇ ਚ ਵੀ ਇਸਦੀ ਵਰਖਾ ਹੋਵੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਬਾਹਰ ਸੂਰਜ ਬੁੱਝ ਜਾਏ ਸਾਰਾ ਜੀਵਨ ਬੁੱਝ ਜਾਏਗਾ। ਪੰਛੀ ਬੁੱਝ ਜਾਣਗੇ, ਪਸ਼ੂ ਬੁੱਝ ਜਾਣਗੇ, ਬਨਸਪਤੀ ਬੁੱਝ ਜਾਏ, ਮਨੁੱਖ ਵੀ ਬੁੱਝ ਜਾਏਗਾ। ਇਹ ਦੋ ਦੀਵੇ ਅੱਖਾਂ ਬੁੱਝ ਜਾਣਗੀਆਂ। ਅਗਰ ਬਾਹਰੋਂ ਸੂਰਜ ਬੁੱਝ ਗਿਆ, ਸਾਰਾ ਜੀਵਨ ਬੁੱਝ ਜਾਏਗਾ। ਬਾਹਰ ਸੂਰਜ ਬੁੱਝ ਜਾਏ, ਅੰਧੇਰਾ ਹੋ ਜਾਏਗਾ, ਸਾਰਾ ਜੀਵਨ ਅੰਧਕਾਰ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ, ਕੁਛ ਵੀ ਨਹੀਂ ਰਹੇਗਾ। ਠੀਕ ਹੈ, ਇਤਨਾ ਵਿਸ਼ਾਲ ਸੂਰਜ ਬਾਹਰ ਚਾਹੀਦਾ ਹੈ, ਪਰ ਉਹਦੀ ਅੰਸ਼ ਮੇਰੇ ਸਰੀਰ ਦੇ ਵਿੱਚ ਵੀ ਚਾਹੀਦੀ ਹੈ। ਬਾਹਰ ਸੂਰਜ ਠੰਡਾ ਪੈ ਜਾਏ ਤਾਂ ਬ੍ਰਹਿਮੰਡ ਠੰਡਾ ਪੈ ਜਾਏਗਾ, ਅੰਦਰ ਜਠਰ ਅਗਨੀ ਠੰਡੀ ਪੈ ਗਈ ਤਾਂ ਮੈਂ ਠੰਡਾ ਹੋ ਜਾਵਾਂਗਾ, ਖਤਮ। ਪਤਾ ਹੈ ਮੁਰਦੇ ਦੀ ਪਹਿਚਾਣ ਕੀ ਹੁੰਦੀ ਹੈ? ਕਹਿੰਦੇ ਨੇ ਹੱਥ ਪੈਰ ਠੰਡੇ ਹੋ ਗਏ ਅਤੇ ਠੰਡਾ ਹੋ ਗਿਆ। ਸੂਰਜ ਠੰਡਾ ਹੋ ਗਿਆ ਤਾਂ ਬ੍ਰਹਿਮੰਡ ਮੁਰਦਾ ਹੋ ਜਾਏਗਾ, ਔਰ ਮੇਰੇ ਅੰਦਰ ਜਠਰ ਅਗਨੀ ਠੰਡੀ ਹੋ ਗਈ ਤਾਂ ਫਿਰ ਮੈਂ ਠੰਡਾ ਹੋ ਜਾਵਾਂ। ਬਾਹਰ ਅਗਨ ਹੈ, ਅੰਦਰ ਅਗਨ ਹੈ, ਬਾਹਰ ਪਵਨ ਹੈ, ਅੰਦਰ ਪਵਨ ਹੈ, ਬਾਹਰ ਪਾਣੀ ਹੈ, ਅੰਦਰ ਪਾਣੀ ਹੈ। ਇਸ ਤੋਂ ਇੱਕ ਗੱਲ ਸਪਸ਼ਟ ਹੋ ਗਈ, ਜ਼ਿੰਦਗੀ ਬਾਹਰ ਹੈ, ਜ਼ਿੰਦਗੀ ਅੰਦਰ ਹੈ। ਜੀਵਨ ਬਾਹਰ ਹੈ, ਜੀਵਨ ਅੰਦਰ ਹੈ। ਅੰਦਰ ਦਾ ਜੀਵਨ ਨਾ ਪ੍ਰਾਪਤ ਹੋਵੇ ਤਾਂ ਮਨੁੱਖ ਅੰਦਰੋਂ ਮੁਰਦਾ ਹੋ ਜਾਂਦਾ। ਕਿਸੇ ਨੂੰ ਮੁਰਦਾਪਨ ਕਿਹਾ? ਮੇਰੇ ਪਾਤਸ਼ਾਹ ਨੇ ਆਖਾਂ ਜੀਵਾਂ ਬਿਸਰੇ ਮਰ ਜਾਂ। ਮਰਨੰਗ ਬਿਸਰੰਗ ਗੋਬਿੰਦੇ, ਜੀਵਨੰਗ ਹਰ ਨਾਮ ਧਿਆਵਣ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੇ ਕੋਏ। ਅੰਦਰ ਪ੍ਰਭੂ ਦਾ ਚਿੰਤਨ ਨਹੀਂ ਤਾਂ ਫਿਰ ਮੈਂ ਅੰਦਰੋਂ ਦੁਖੀ ਹੋ ਜਾਵਾਂਗਾ। ਬਾਹਰ ਦਾ ਸਾਰਾ ਜੀਵਨ ਪਦਾਰਥਾਂ ਦਾ ਹੈ ਅਤੇ ਪਦਾਰਥ ਸਾਰੇ ਦਾ ਸਾਰਾ ਧਨ ਆਸ਼ਰਿਤ ਹੈ। ਇੱਕ ਇੱਕ ਵਿਚਾਰ ਨੂੰ ਬੜੇ ਗਹਿਰਾਈ ਨਾਲ ਸੁਣਨਾ। ਅੰਦਰ ਦੇ ਸਾਰੇ ਦੈਵੀ ਗੁਣ, ਰਸ ਅਤੇ ਆਨੰਦ ਪਰਮਾਤਮਾ ਆਸ਼ਰਿਤ ਨੇ। ਬਾਹਰ ਦੇ ਸਾਰੇ ਪਦਾਰਥ, ਮੈਨੂੰ ਚੰਗਾ ਮਕਾਨ ਚਾਹੀਦਾ, ਧਨ ਤੋਂ ਬਿਨਾਂ ਤਾਂ ਨਹੀਂ ਲੱਭੇਗਾ। ਮੈਨੂੰ ਚੰਗੇ ਕੱਪੜੇ ਪਹਿਨਣ ਨੂੰ ਚਾਹੀਦੇ ਨੇ, ਪੈਸਿਆਂ ਤੋਂ ਬਿਨਾਂ ਤਾਂ ਨਹੀਂ ਲੱਭਦੇ। ਮੈਨੂੰ ਦੂਰ ਦਰਾਜ ਦੀ ਮੁਸਾਫਰਤ ਤੈਅ ਕਰਨ ਵਾਸਤੇ ਸਾਈਕਲ, ਮੋਟਰਸਾਈਕਲ, ਕਾਰ ਚਾਹੀਦੀ ਹੈ, ਪੈਸਿਆਂ ਤੋਂ ਬਿਨਾਂ ਤਾਂ ਨਹੀਂ ਲੱਭਣੇ, ਧਨ ਤੋਂ ਬਿਨਾਂ ਤਾਂ ਨਹੀਂ ਲੱਭਣੇ। ਫਿਰ ਮੈਨੂੰ ਇਸ ਤਨ ਦੀ ਭੁੱਖ ਮਿਟਾਉਣ ਵਾਸਤੇ ਭੋਜਨ ਚਾਹੀਦਾ ਹੈ, ਅੰਨ ਚਾਹੀਦਾ ਹੈ, ਸਾਗ ਸਬਜ਼ੀ ਚਾਹੀਦੀ ਹੈ, ਘਿਓ ਚਾਹੀਦਾ ਹੈ, ਦਾਲ ਚਾਹੀਦਾ ਹੈ, ਧਨ ਤੋਂ ਬਿਨਾਂ ਤਾਂ ਨਹੀਂ ਲੱਭਣਾ। ਸੰਸਾਰ ਦੀ ਕੋਈ ਚੀਜ਼ ਧਨ ਤੋਂ ਬਿਨਾਂ ਨਹੀਂ ਲੱਭਦੀ, ਨਹੀਂ ਲੱਭਦੀ। ਜਾਂ ਮੈਨੂੰ ਕਹਿਣ ਦੇਣਾ, ਬਾਹਰ ਦਾ ਭਗਵਾਨ ਧਨ ਹੈ, ਅੰਦਰ ਦਾ ਭਗਵਾਨ ਧਰਮ ਹੈ। ਬਾਹਰੋਂ ਸਾਰਾ ਜੀਵਨ ਮੁਰਦਾ ਹੋ ਜਾਏਗਾ ਅਗਰ ਧਨ ਨਹੀਂ ਹੈ, ਨਹੀਂ ਹੈ, ਕੁਛ ਵੀ ਨਹੀਂ ਹੋਵੇਗਾ। ਹਿੰਦੂ ਵੀਰਾਂ ਨੇ ਤਾਂ ਇੱਕ ਮਿੱਥ ਬਣਾਈ ਹੋਈ ਹੈ, ਲਕਸ਼ਮੀ ਨਾਰਾਇਣ, ਗਰਦਵ ਦੀ ਗੱਲ ਲਕਸ਼ਮੀ ਨੂੰ ਪਹਿਲੇ ਰੱਖਿਆ, ਨਾਰਾਇਣ ਨੂੰ ਬਾਅਦ ਵਿੱਚ, ਬਾਹਰ ਦਾ ਜੀਵਨ ਪਹਿਲੇ, ਇਹਨੂੰ ਪਹਿਲੇ ਪਹਿਲ ਦਿੱਤੀ ਹੋਈ ਹੈ। ਕਿਉਂ? ਕਬੀਰ ਵੀ ਪਹਿਲ ਦਿੰਦੇ ਨੇ, ਭੁੱਖੇ ਭਗਤ ਨਾ ਕੀਜੇ ਯੇ ਮਾਲਾ ਆਪਣੀ ਲੀਜੇ। ਇਹ ਪ੍ਰਭੂ ਭਗਤੀ ਤੇਰੀ ਤਾਂ ਹੋਵੇਗੀ ਪਹਿਲੇ ਭੋਜਨ, ਪਹਿਲੇ ਭੋਜਨ, ਪਹਿਲੇ ਪੇਟ ਦੇ ਵਿੱਚ ਭੋਜਨ, ਪਹਿਲੇ ਲਕਸ਼ਮੀ। ਇੰਝ ਕਹਿ ਲਓ, ਲਕਸ਼ਮੀ ਹੀ ਭੋਜਨ ਹੈ, ਲਕਸ਼ਮੀ ਹੀ ਕੱਪੜੇ ਨੇ, ਲਕਸ਼ਮੀ ਹੀ ਮਕਾਨ ਹੈ, ਲਕਸ਼ਮੀ ਹੀ ਪਦਾਰਥ ਹੈ, ਲਕਸ਼ਮੀ ਹੀ ਸਾਰਾ ਸਾਜੋ ਸਮਾਨ ਹੈ। ਲਕਸ਼ਮੀ, ਲਕਸ਼ਮੀ, ਲਕਸ਼ਮੀ ਨਾਰਾਇਣ, ਅੰਦਰ ਦਾ ਸਾਰਾ ਆਨੰਦ ਨਾਰਾਇਣ ਤੋਂ ਬਿਨਾਂ ਨਹੀਂ ਹੋਵੇਗਾ। ਬਾਹਰ ਦੀ ਸਾਰੀ ਉਪਲਬਧੀ ਅਤੇ ਸੁੱਖ ਲਕਸ਼ਮੀ ਤੋਂ ਬਿਨਾਂ ਨਹੀਂ ਆਉਣਗੇ। ਨਾਰਾਇਣ ਦੇ ਨਾਲ ਹੀ ਲਕਸ਼ਮੀ ਨੂੰ ਖੜਾ ਕਰ ਦਿੱਤਾ। ਅਤੇ ਕਈਆਂ ਮੂਰਖਾਂ ਨੇ ਤਾਂ ਇੰਝ ਕੀਤਾ, ਨਾਰਾਇਣ ਨੂੰ ਹਟਾ ਹੀ ਦਿੱਤਾ, ਲਕਸ਼ਮੀ ਲਕਸ਼ਮੀ ਰੱਖ ਲਈ ਹੈ, ਇਹੀ ਠੀਕ ਹੈ। ਦੁਕਾਨਾਂ 'ਤੇ ਦੇਖਿਆ ਮੈਂ ਕਈਆਂ ਦੇ, ਲਕਸ਼ਮੀ ਹੈ, ਨਾਰਾਇਣ ਹਟਾ ਦਿੱਤਾ। ਕਈਆਂ ਦੇ ਘਰਾਂ 'ਚ ਵੀ ਦੇਖੀ, ਧਨਾਢਾਂ ਦੇ ਘਰਾਂ 'ਚ ਹੱਦ ਹੋ ਗਈ, ਨਾਰਾਇਣ ਕੋਈ ਨਹੀਂ, ਲਕਸ਼ਮੀ ਲਕਸ਼ਮੀ। ਇਹ ਸਿਰਫ ਪ੍ਰਤੱਖ ਰੂਪ ਦੇ ਵਿੱਚ, ਦਿਖਾਵੇ ਦੇ ਰੂਪ ਵਿੱਚ ਹਟਾਇਆ ਨਹੀਂ, ਇਹ ਅੰਦਰੋਂ ਵੀ ਲਕਸ਼ਮੀ ਦੇ ਪੁਜਾਰੀ ਨੇ, ਨਾਰਾਇਣ ਦੇ ਪੁਜਾਰੀ ਨਹੀਂ। ਨਾਰਾਇਣ ਦਾ ਪੁਜਾਰੀ ਤਾਂ ਕੋਈ ਕਰੋੜਾਂ 'ਚ ਇੱਕ ਅੱਧ ਹੋਵੇਗਾ, ਸਭ ਲਕਸ਼ਮੀ ਪੂਜਕ ਨੇ, ਸਭ ਲਕਸ਼ਮੀ ਦੇ ਪੁਜਾਰੀ ਨੇ। ਹੁਣ ਧਿਆਨ ਨਾਲ ਸੁਣਨਾ, ਬਾਹਰ ਮੁਖੀ ਮਨੁੱਖ ਜਿਹਨੇ ਅਜੇ ਅੰਦਰ ਜਾਤ ਨਹੀਂ ਮਾਰੀ, ਲਕਸ਼ਮੀ ਦਾ ਪੁਜਾਰੀ ਹੈ, ਨਾਰਾਇਣ ਦਾ ਪੁਜਾਰੀ ਨਹੀਂ ਹੈ, ਲਕਸ਼ਮੀ ਪੂਜਕ ਹੈ। ਨਿੰਦਾ ਨਹੀਂ ਹੈ ਲਕਸ਼ਮੀ ਦੀ, ਨਾਰਾਇਣ ਦੇ ਨਾਲ ਹੈ, ਪ੍ਰਭੂ ਨੇ ਐਸਾ ਸਿਲਸਿਲਾ ਬਣਾਇਆ। लेकिन मैं अर्ज करा लक्ष्मी सिर्फ बाहर दियां लोड़ां दी पूर्ति करती है, अंदर दी नहीं। ते पता है हुण मैनू बाहर नौजवान की कहिंदे ने, इस देश दे भी विचरदे आ, कहिंदे ने गैन जी बस सानू बाहर दा ही जीवन चाहिए, अंदर दी गल छड्डो छड्डो, की लेना अंदर तो। चंगा मकान होना चाहिए, चंगे कपड़े होने चाहिए, चंगा खान पान होना चाहिए, चंगा रहन सहन होना चाहिए, सोसाइटी च नाम बनता, बाकी की करना। जैसे जैसे बार मुखी जिंदगी दे बहुत रौनक होती जा रही है, वैसे वैसे धार्मिक मंदिर उजड़ते जा रहे हैं, उजड़ते जा रहे। जैसे जैसे बार मुखी जिंदगी बहुत रौनक होती जा रही है, वैसे वैसे मंदिर बेरौनक हो रहे हैं। बेशतर गुरुद्वारियां च इतवार वाले दिन चार बंदे आते हैं, वो भी 10-11 बजे आसा दीवार लगती, अमृत वेले कोई नहीं। धन कमाण वास्ते मनुख दे कोल हर तरह का समा है, जे रात की ड्यूटी है तो राती भी देनी है, तो जे अमृत वेले धन का लाभ हो सकता है तो अमृत वेले भी उठना है, उठते हैं, ड्यूटी अमृत वेले की है। सारे डेरिया वाले सारे जो दुध सप्लाई करते हैं, 3 बजे उठते हैं ताकि 5-6 बजे तक दुध सप्लाई कर सकन। बाहर देशों दे ते सारी रात बोतलां दुध दियां भरदे ने, पर अमृत वेले सप्लाई कर दे। धन कमाना है सारी रात जागया जा सकता है, अमृत वेले भी जागया जा सकता है, सारा दिन भी मेहनत कीती जा सकती है। धर्म कमाना है ते अमृत वेले दे 2 घंटे भी कोई नहीं है, समय दा दसवंध भी कोई नहीं है। जैसे जैसे मनुख ने इसे ते ही जोर दिता है बाहर दे जीवन ते, वैसे वैसे लक्ष्मी भगवान बन गई है ते नारायण बेमैनी हो गए, वो ते हटा दिता गया। मैं अक्सर अर्ज करदा हुंना, देश दा सब तो वड्डा त्यौहार है दिवाली। हिंदू मनांदे न, जैनी मनांदे न, बोधी मनांदे न, सिख मनांदे न, इक्को एक त्यौहार है जो ये चारे मुखी धर्म जो इस देश दे ने मनांदे ने। हिंदू मनांदे ने, जैन मनांदे ने, बौद्ध मनांदे ने, सिख मनांदे ने। खुशकिस्मती उस दिहाड़े नाल चारां दा धार्मिक संबंध जुड़िया होया, चारियां दा कुछ ना कुछ इतिहास है उस नाल। दिवाली इतनी महान हो गई, गरीब तो गरीब मनुख भी दीवे जलांदा, घर नूं सजांदा, साफ सुथरा करदा। पर दिवाली वाले दिन 80% इस देश की आबादी, सब तो वड्डा धर्म लक्ष्मी पूजन करता है, नारायण की पूजा नहीं करता। लक्ष्मी पूजन, धन की पूजा। नास्तिक तो नास्तिक मनुख भी धन की पूजा नहीं करता, धन की वरतों करता है, धन की पूजा, लक्ष्मी की पूजा। चांदी के रुपए रखे जाएंगे दुध नाल धो के, फिर उन्होंने अगों पाठ किया जाएगा, रुपया नो पाठ सुनाया जाएगा, फिर मत्था टेकणगे, फिर केसर का तिलक भी लाएंगे, फिर फुल भी रखणगे, रुपए पूजे जाते हैं, उस दिन पैसा पूजा जाता है, धन पूजा जाता है। उदा मुख कारण है बार दा सारा जीवन धन आश्रित है, धन भगवान है, ਤੇ ਬਾਹਰ ਮੁਖੀ ਮਨੁੱਖ ਜੋ ਜਿਵਦਾ ਹੀ ਬਾਹਰ ਪਏ, ਅੰਦਰ ਦੀ ਕੋਈ ਸਮਝ ਨਹੀਂ, ਅੰਦਰ ਦੀ ਕੋਈ ਤੜਪ ਨਹੀਂ, ਉਹਦੇ ਲਈ ਫਿਰ ਧਨ ਭਗਵਾਨ ਹੈ। ਉਹ ਫਿਰ ਧਨ ਦੀ ਖਾਤਰ ਦੇਸ਼ ਨੂੰ ਵੇਚ ਸਕਦਾ ਹੈ, ਕੌਮ ਨੂੰ ਵੇਚ ਸਕਦਾ ਹੈ, ਧਰਮ ਨੂੰ ਵੇਚ ਸਕਦਾ ਹੈ, ਅਣਖ ਨੂੰ ਵੇਚ ਸਕਦਾ ਹੈ, ਗੁਸਤਾਖੀ ਮਾਫ ਕਲਾ ਨੂੰ ਵੇਚ ਸਕਦਾ ਹੈ, ਗਿਆਨ ਨੂੰ ਵੇਚ ਸਕਦਾ ਹੈ, ਦਿਮਾਗ ਨੂੰ ਵੇਚ ਸਕਦਾ ਹੈ, ਵੈਸ਼ੀ ਆਪਣਾ ਤਨ ਤੱਕ ਵੇਚਦੀ ਹੈ, ਅਸਮਤ ਵੇਚਦੀ ਹੈ ਧਨ ਦੀ ਖਾਤਰ। ਇਤਨਾ ਮਹਾਨ ਹੋ ਗਿਆ ਧਨ, ਵੇਚਣੀ ਹੈ ਅਸਮਤ, ਵੇਚਣੀ ਹੈ ਕਲਾ, ਵੇਚਣਾ ਹੈ ਗਿਆਨ, ਵੇਚਣਾ ਹੈ ਦਿਮਾਗ, ਵੇਚਣਾ ਹੈ ਜਿਸਮ, ਵੇਚਣਾ ਹੈ ਧਰਮ, ਵੇਚਣਾ ਹੈ ਪਾਠ, ਵੇਚਣਾ ਹੈ ਕੀਰਤਨ, ਵੇਚਣੀ ਹੈ ਕਥਾ। ਕਹਿਣ ਦੇਣਾ ਮੈਨੂੰ, ਚਲੋ ਆ ਗਈ ਇਹ ਗੱਲ। ਕੀਤੇ ਕਿਤਾਏ ਪਾਠ ਮਿਲਦੇ ਨੇ, ਪੈਸੇ ਦੇ, ਉਹ ਪਾਠ ਹੋ ਗਿਆ, ਅਰਦਾਸ ਕਰ ਦੇਣਗੇ। ਜਪੇ ਜਪਾਏ ਪਾਠ ਮਿਲਦੇ ਨੇ, ਵਿਕਦਾ ਹੈ ਪਾਠ, ਵਿਕਦਾ ਹੈ ਕੀਰਤਨ, ਵਿਕਦੀ ਹੈ ਕਥਾ, ਵਿਕਦੀ ਹੈ ਪੂਜਾ, ਵਿਕਦੀ ਹੈ ਕੌਮ, ਵਿਕਦਾ ਹੈ ਧਰਮ, ਵਿਕਦਾ ਹੈ ਗਿਆਨ, ਵਿਕਦੀ ਹੈ ਕਲਾ, ਵਿਕਦਾ ਹੈ ਦਿਮਾਗ, ਵਿਕਦਾ ਹੈ ਜਿਸਮ। ਕੋਈ ਧਨ ਦੇਣ ਵਾਲਾ ਹੋਵੇ, ਜਿਤਨਾ ਸਾਨੂੰ ਮੁੱਲ ਚਾਹੀਦਾ, ਅਸੀਂ ਵੇਚਣ ਨੂੰ ਤਿਆਰ, ਵੇਚ ਦਿਆਂਗੇ ਕੌਮ ਨੂੰ ਵੀ, ਵੇਚ ਦਿਆਂਗੇ ਦੇਸ਼ ਨੂੰ ਵੀ। ਜੈ ਚੰਦ ਨੇ ਇਸ ਦੇਸ਼ ਨੂੰ ਵੇਚ ਹੀ ਦਿੱਤਾ ਸੀ, ਗੌਰੀ ਨੂੰ ਲਿਆਇਆ ਸੀ ਕਾਬਲ ਤੋਂ। ਕਿਤਨੇ ਲੋਕਾਂ ਨੇ ਇਸ ਦੇਸ਼ ਨੂੰ ਵੇਚੇ ਆਉਣਾ ਅੱਜ ਤੱਕ, ਕਿਤਨੇ ਮਨੁੱਖਾਂ ਨੇ ਕੌਮਾਂ ਨੂੰ ਵੇਚੇ ਆਉਣਾ, ਕੌਮ ਨੂੰ, ਕਿਤਨੇ ਆਪਣੀ ਅਣਖ ਵੇਚਦੇ ਨੇ, ਆਪਣੀ ਖੁਦਦਾਰੀ ਵੇਚਦੇ ਨੇ। ਕਿਤਨੇ ਆਪਣਾ ਧਰਮ ਇਮਾਨ ਵੇਚਦੇ ਨੇ, ਕਰਮ ਵੇਚਦੇ ਨੇ, ਪੂਜਾ ਵੇਚਦੇ ਨੇ, ਪਾਠ ਵੇਚਦੇ ਨੇ। ਇਸ ਕਥਾ ਦਾ ਮੈਂ ਤੁਹਾਡੇ ਕੋਲੋਂ ਮੁੱਲ ਮੰਗ ਲਵਾਂ, ਇਹ ਵਿਕਾਊ ਹੈ, ਇਹ ਵਸਤੂ ਹੈ। ਇਸ ਵਾਸਤੇ ਧਾਰਮਿਕ ਜਗ੍ਹਾ ਵਿੱਚ ਕੇਵਲ ਬੇਟਾ ਸੀ, ਨਜ਼ਰਾਨਾ ਸੀ, 90% ਹੁਣ ਨਜ਼ਰਾਨੇ ਨਹੀਂ, ਬੇਟੇ ਬੇਟਾ ਨਹੀਂ, ਮੁੱਲ ਤੌਰ। ਸ਼ਰਮ ਆ ਜਾਂਦੀ ਹੈ ਜਦ ਮੈਨੂੰ ਕਈ ਦਫ਼ਾ ਫੋਨਾਂ ਆਉਂਦੀਆਂ ਨੇ, ਗੈਨੇ ਜੀ ਫਲਾਣੇ ਪਿੰਡ ਸਮਾਗਮ ਹੈ, ਅਤੇ ਮੈਂ ਆਪਣੀ ਡਾਇਰੀ ਦੇਖਦਾ, ਠੀਕ ਟਾਈਮ ਹੁੰਦਾ ਤਾਂ ਮੈਂ ਹਾਂ ਕਰ ਦਿੰਦਾ, ਪਰ ਕਹਿੰਦੇ ਨੇ ਪਹਿਲੇ ਇਹ ਦੱਸੋ ਮੋਖ ਕੀ ਹੋਵੇਗਾ, ਮੁੱਲ ਕੀ ਹੋਵੇਗਾ। ਸ਼ਰਮ ਨਾਲ ਸਿਰ ਝੁਕ ਜਾਂਦਾ ਮੇਰਾ। ਉਹਨਾਂ ਨੂੰ ਮੈਂ ਕਹਿੰਦਾ ਹੁੰਦਾ, ਇਹ ਤਾਂ ਬੇਟਾ ਆਉਂਦੀ ਹੈ, ਮੁੱਲ 'ਤੇ ਨਹੀਂ ਆਉਂਦਾ, ਕੀਮਤ 'ਤੇ ਨਹੀਂ ਆਉਂਦੀ। ਅਗਰ ਪਰਮਾਤਮਾ ਦੀ ਕਥਾ ਦੀ ਵੀ ਕੀਮਤ ਹੋ ਸਕਦੀ ਹੈ, ਤਾਂ ਉਹ ਪਰਮਾਤਮਾ ਦੀ ਕਥਾ ਨਹੀਂ ਹੋਵੇਗੀ, ਕਿਸੇ ਮਨੁੱਖ ਦੀ ਕਥਾ ਹੋਵੇਗੀ, ਕਿਸੇ ਪਦਾਰਥ ਦੀ ਕਥਾ ਹੋਵੇਗੀ, ਪਰਮਾਤਮਾ ਦੀ ਨਹੀਂ ਹੋਵੇਗੀ। ਅਗਰ ਪਰਮਾਤਮਾ ਦਾ ਵੀ ਕੀਰਤਨ ਵਿਕ ਸਕਦਾ ਹੈ, ਹੈਰਾਨਗੀ ਆਉਂਦੀ ਹੈ, ਵਿਕਾਊ ਹੈ ਕੀਰਤਨ, ਵਿਕਾਊ ਹੈ ਕਥਾ, ਵਿਕਾਊ ਨੇ ਪਾਠ ਪੂਜਾ। ਅਣਖ ਮੁੱਲ ਢੰਗ ਦਾ ਮਿਲ ਜਾਏ ਅਤੇ ਵੇਚਣ ਦੀ ਸਮਰੱਥਾ ਕੋਲ ਹੋਵੇ ਹੱਥ 'ਚ, ਦੇਸ਼ ਨੂੰ ਵੀ ਵੇਚ ਦੇਣਾ, ਅਣਖ ਨੂੰ ਵੀ ਵੇਚ ਦੇਣਾ, ਕੌਮ ਨੂੰ ਵੀ ਵੇਚ ਦੇਣਾ, ਵੈਸ਼ੀਆ ਬਾਜ਼ਾਰ ਵਿੱਚ ਆਪਣੀ ਅਸਮਤ ਵੀ ਵੇਚਦੀ ਹੈ, ਇੱਜ਼ਤ ਵੀ ਵੇਚਦੀ ਹੈ, ਤਨ ਵੀ ਵੇਚਦੀ ਹੈ, ਵਿਕਾਊ ਹੈ ਮਾਲ, ਬਸ਼ਰਤੇ ਧਨ ਮਿਲਣਾ ਚਾਹੀਦਾ। ਹੈਰਾਨ ਹੋਇਆ ਇੱਕ ਜਗ੍ਹਾ ਮੈਂ, ਆਨੰਦ ਕਾਰਜ ਸੀ ਅਤੇ ਸਿਕਸ਼ਾ ਲਈ ਮੈਨੂੰ ਬੁਲਾਇਆ। ਮੈਂ ਕਿਹਾ ਹੁਣ ਮੇਰੀ ਆਤਮਾ ਇੱਥੇ ਨਹੀਂ ਮੰਨਦੀ ਕਿ ਗੁਰਮਤ ਦੀ ਸਿਕਸ਼ਾ ਦੀਕਸ਼ਾ ਦੇਹਾਂ। ਇਹ 27 ਸਾਲ ਦੀ ਬੱਚੀ, ਉਹ 62 ਸਾਲ ਦਾ ਬੰਦਾ ਲਾੜਾ ਬਣ ਕੇ ਆਇਆ, ਦੇਖਿਆ ਕਿ ਪਰ ਉਹ 62 ਸਾਲ ਦਾ ਕਰੋੜਾਂ ਪਤੀ, ਅਰਬਾਂ ਪਤੀ, ਪੈਸਾ ਦੇਖਿਆ, मैं कहे तो खरीदो फरोख्त हो रही है, ब्याह थोड़ी हो रहे हैं, ये ब्याह नहीं है। सारे चूंके चोटी दे धनाड़ सन, इन्ने अरबां पति नाल सारे धनाड़ आने सन, 15-20 बंदे। वो आपस में गल करन लगे, मुंह फट गयानी नू कानू ले आए तुसी, और थोड़े गयानी ने शिक्षा देने वास्ते बुला लो। एक कनेडा दी मैं थानू गल दसदा पिया, मैं वापस आ गया से, मैं नहीं ऐ शिक्षा मैं नहीं देने, गुरमत दी शिक्षा दीक्षा इस ते लागू नहीं होंदी। तो बोलते रहे, एक मुंह फट ज्ञानी आया सी, रस्म दी पूर्ति नहीं करदा सी, 62 साल दा लाड़ा, 27 साल दी बच्ची, और बच्ची खुशी नाल, जबरदस्ती नहीं सी मां बाप दी, उन्हें भी धन देखे, महल देखे, 30-35 घर दे खड़िया कारां देखियां, जमीनों जायदाद देखी, शानो शौकत देखी। मनुख अपना जिसम बेच सकता है, ईमान बेच सकता है, धर्म बेच सकता है, कौम बेच सकता है, देश बेच सकता है, बार ते धन भगवान है, ते धन नू सब कुछ अर्पण हो सकता है, इज्जत भी, मान मर्यादा भी, कौम भी, ते देश भी, असमत भी। हुण दूसरा मैं अर्ज करा, धन बेईमानी नाल भी लब सकदा है। इसे ही शब्द च कबीर ने जिक्र किया, धन ठगियां नाल भी लब सकदा है, धन चलाकियां नाल भी लब सकदा है, धन पाप नाल भी लब सकदा है, पापां बाजों होवे ना इतने होंगी नहीं, बहुता ही चाहिए तो फिर बहुते पाप तो करने पैणगे, नर ते करना पैगा। धन पाप नाल भी मिल सकता है, झूठ नाल भी मिल सकता है, फरेब नाल भी मिल सकता है, धक्केशाही नाल भी मिल सकता है, जबर नाल भी मिल सकता है, लुट के भी मिल सकता है, खो के भी मिल सकता है, चोरी नाल भी मिल सकता है। धर्म ना खो के मिलेगा, ना लुट के मिलेगा, ना चोरी नाल मिलेगा, ना ठगी नाल मिलेगा, इस तो सारे विपरीत। अपनी मानसिक दशा बनानी होवेगी, धन औगुणा करके भी मिल सकता है, धर्म औगुणा करके नहीं मिलेगा। धन पाप करके भी मिल सकता है, धर्म पाप करके नहीं मिलेगा। धन चोरी करके भी मिल सकता है, धर्म नहीं चुरा सकते। अगर किसी नूं धर्म की प्राप्ति हो जाए, यकीन जानो उस नूं भी कोई चोर नहीं चुरा सकता। जल नहीं डूबे, तस्कर नहीं लेवे, भाए न साके जाले। बार मेरे कोल चाहे कितना धन क्यों ना होवे, खतरा ते है बार, किधरे हड़ आ सकदे ने, ते मेरी पक्की फसल बर्बाद हो सकती है, मेरा उच्चा सोना महल मकान ढेरी हो सकता है, किधरे गड़े पै सकते ने, पक्की फसल बर्बाद हो सकती है, किधरे कारोबार व्यापार दे दिवालिया हो सकता है, किधरे कोई चुरा सकता है, किधरे कोई अग लग सकती है। बाहर ते सैकड़े खतरे ने, बड़े खतरे ने, पर जिसनों धर्म की दौलत प्राप्त हो जाती है, पहला एक ते चोरी दा कोई खतरा नहीं, चोर दे हाथी उत्थे तक नहीं पहुंचते, क्यों इस धन नू चुराया ही नहीं जा सकता। दूसरा, इस धन नू अग भी नहीं साड़ सकते। तीसरा, इस धन दे उत्ते हकूमत टैक्स भी नहीं ला सकती किसी प्रकार का भी। बाहर धन वधेगा तो टैक्स भी वधेगा, इस ते कर भी नहीं लगेगा। गुणा दी दौलत वधी जा रही है, पर कर मुक्त कोई कर नहीं, कोई टैक्स नहीं। लेकिन ये धर्म एक दौलत है, आनंद है, खेड़ा है, कि उस मनुख नूं पता ही नहीं चल सकता जिहदा सब कुछ बाहर ही है। बाहर मुखी मनुख धन दा पुजारी आउंदा है, अंतरमुखी मनुख धर्म दा पुजारी आउंदा। बाहर मुखी मनुख धर्म दा त्यागी आउंदा है, धन दा पुजारी आउंदा है। अंतरमुखी मनुख धर्म दा पुजारी आउंदा है, धन माया उदी सेवा करदी है, दासी आउंदी है। माया दासी भगतां की कार कमावे। बार मुखी जिहड़ा मनुख है, चूंकि उसका मालिक भगवान ही धन है, धन है। लेकिन ये कहिंदा मैं धन का मालिक हाँ, मैं मकान का मालिक हाँ। कबीर कहिंदे ने ऐसी गल नहीं है। अगर धन चला जाए तो मनुख रोंदा है, मनुख किधरे चला जाए खत्म हो जाए धन नहीं रोंदा, मकान नहीं रोंदा, महल माड़ियां नहीं रोंदियां। कबीर ने तो साफ कह दिता है, खसम मरे तो नार ना रोवे। खसम भाई मैं मकान का मालिक हाँ, मैं इस धन संपदा का मालिक हाँ, मैं इस जमीन जायदाद का मालिक हाँ, मैं इस वस्तु का मालिक हाँ, खसम हाँ। पर कबीर कहते खसम मरे ये मालिक मर जाए नार ना रोवे, ना मकान रोंदा है, ना जमीन रोंदी है, ना धन रोंदा है, नहीं रोंदा। क्यों? उस रखवारो औरो होवे, उन्हों सांभण वाला फौरन दूजा हो जाता है, पुत्र हो जाता है, पोतरा हो जाता है, पड़पोतरा हो जाता है, भरा हो जाता है, भैणा हो जांदियां ने, नहीं कोई है तो गौरमेंट हो जाती है। ये जमीन खाली नहीं रहेगी, किसी ना किसी का कब्जा हो जाएगा। ये मकान निखसमा नहीं रहेगा, कोई ना कोई खसम हो जाएगा। एक खसम मरिया, दूजा, तीजा, चौथा। खसम मरे तो नार ना रोवे। कबीर खूब खोल देने इस गल नूं, मैं हुणे ही अर्ज कीती है, कबीर दे नाल इत्थे विचार दी नवी शैली दा जन्म होया, कबीर दे नाल ही भगती दी लहर दा जन्म होया। खसम मरे तो नार ना रोवे, उस रखवारो और ही होरे। रखवारे का होए विनाश, आगे नरक इया भोग बिलास। छोटी दे साइंटिस्ट, लॉयर, दार्शनिक, फिलोसफर, चिंतक सब धन तो प्रभावित ने, धर्म तो नहीं। ये भी मैं अर्ज करा, संत भी वो वड्डा मनिया जांदा जिहदियां बिल्डिंगां वड्डियां ने। दो चार डेरियां च मैं गया सी, हुण कुछ डेरेदार संकोच करन लग पए ने, ते उस तरह दी गल नहीं करदे। एक डेरे जद मैं पहली दफा गया ते लै गए बड़े मान सन्मान नाल, पहले मैनू कमरे दिखाण लगे, ये सारे एयर कंडीशन ने। फिर आख्या गैनी जी, असी पेट्रोल पंप अंदर अपना बनाया है, 15 बसा ने, 35 कारा ने, कौन रोज रोज बाल पेट्रोल लेन जाए, अंदर बनाया। जो साजो समान मैनू दिखाया, मैनू कहन लगे किस तरह लगे आ डेरा, मैं कह एक धनवान दा घर है, बड़ा चंगा है, एक धनाढ़ मनुख दा अस्थान है, बड़ा चंगा है। नक वट लई उन्हां सारिआं ने, कहिंदा सी ते सुणिआ सी तुसीं मूँह फट्टो, वाकई मूँह फट्टो, मूँह ते ही कह दित्ता। इह संतां दा डेरा है, महापुरशां दा डेरा है, तुसीं धनाढ़ दा घर कह रहे हो। मैं कह संतां दा घर है तो कोई समाधि लीन पुरश दे दर्शन कराने सन, कोई भजन दी गल करनी सी, ਕੋਈ ਸਮਾਧੀ ਦੀ ਗੱਲ ਕਰਨੀ ਸੀ, ਕੋਈ ਰੱਬੀ ਗੁਣ ਮੈਨੂੰ ਦਿਖਾਉਣੇ ਸਨ। ਜਿੱਥੇ ਬੈਠ ਕੇ ਲੋਕ ਸਾਧਨਾ ਕਰਦੇ ਹਨ ਕੋਈ ਉਹੀ ਗੱਲ ਕਰਨੀ ਸੀ। ਤੁਸੀਂ ਮੈਨੂੰ ਕਾਰਾਂ ਦਿਖਾਈਆਂ, ਪੈਟਰੋਲ ਪੰਪ ਦਿਖਾਇਆ, ਏਅਰ ਕੰਡੀਸ਼ਨ ਕਮਰੇ ਦਿਖਾਏ ਨੇ, ਇਹ ਤਾਂ ਸਭ ਕੁਝ ਧਨਾੜ ਦੀਆਂ ਨਿਸ਼ਾਨੀਆਂ ਨੇ। ਅਤੇ ਮੈਂ ਐਲਾਨੀਆਂ ਕਹਿੰਦਾ ਇੱਕ ਧਨਵਾਨ ਦਾ ਡੇਰਾ, ਸੰਤ ਦਾ ਡੇਰਾ ਨਹੀਂ ਹੈ, ਨਹੀਂ ਹੈ। ਇੱਕ ਧਨਵਾਨ ਦਾ ਘਰ ਹੈ, ਸੰਤ ਦਾ ਘਰ ਨਹੀਂ ਹੈ। ਬਾਹਰ ਦੀ ਸਾਰੀ ਮਹਿਮਾ ਧਨ 'ਤੇ ਖੜੀ ਹੈ ਅਤੇ ਧਨ ਦੀ ਨਿੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਅਗਰ ਅਸੀਂ ਬਾਹਰ ਦੇ ਪਾਣੀ ਦੀ ਨਿੰਦਾ ਕੀਤੀ ਤਾਂ ਅੰਦਰ ਦਾ ਵੀ ਨਹੀਂ ਰਹੇਗਾ। ਭੋਜਨ ਦੀ ਨਿੰਦਾ ਕੀਤੀ ਤਾਂ ਫਿਰ ਭਜਨ ਵੀ ਨਹੀਂ ਕਰ ਸਕਾਂਗੇ। ਧਨ ਦੀ ਅਗਰ ਨਿੰਦਾ ਕੀਤੀ ਤਾਂ ਫਿਰ ਧਰਮ ਦੀ ਪ੍ਰਾਪਤੀ ਨਹੀਂ ਕਰ ਸਕਾਂਗੇ। ਗਰੀਬ ਮਨੁੱਖ ਹੈ, 3 ਦਿਨ ਦਾ ਭੁੱਖਾ ਹੈ, ਉਹਨੂੰ ਕਹੋ ਵਾਹਿਗੁਰੂ ਵਾਹਿਗੁਰੂ ਜਪ, ਕਹਿੰਦਾ ਇਹ ਬਾਅਦ ਵਿੱਚ ਕਰਾਂਗੇ, ਪਹਿਲੇ ਰੋਟੀ ਦਾ ਮਸਲਾ ਹੱਲ ਹੋਵੇ। ਬਾਹਰ ਦਾ ਇਹ ਸਰੀਰਕ ਜੀਵਨ ਧਨ ਆਸ਼ਰਿਤ ਹੈ, ਧਨ ਆਸ਼ਰਿਤ ਹੈ। ਧਨ ਦਾ ਲੋਭ ਚੋਰ ਬਣਾ ਦਿੰਦਾ ਹੈ, ਧਰਮ ਦਾ ਲੋਭ ਸੰਤ ਬਣਾ ਦਿੰਦਾ ਹੈ। ਲੋਭ ਨੂੰ ਬਦਲਣਾ ਹੈ, ਧਨ ਦਾ ਲੋਭ ਹੈ, ਇਹਨੂੰ ਜ਼ਰਾ ਬਦਲ ਦੇ, ਇਹਦੀ ਥਾਂ ਬਦਲ ਲੈ, ਧਰਮ ਦਾ ਲੋਭ ਪੈਦਾ ਕਰ। ਤੁਸੀਂ ਆਖੋਗੇ ਧਰਮ ਦਾ ਵੀ ਲੋਭ ਆਉਂਦਾ ਹੈ, ਆਉਂਦਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ, ਮੈਂ ਹੁਣ ਬੜਾ ਲੋਭੀ ਹਾਂ, ਕੋਟ ਕਰਨ ਦੀ ਜੇ ਪ੍ਰਭ ਸੁਆਮੀ, ਹਰ ਜਸ ਸੁਣੀਏ ਅਬਨਾਸੀ ਰਾਮ, ਤੂੰ ਮੈਨੂੰ 2 ਕੰਨ ਦਿੱਤੇ ਨੇ ਅਤੇ ਤੇਰੀ ਸਿਫਤੋ ਸਲਾਹ ਲੱਖਾਂ ਥਾਵਾਂ 'ਤੇ ਹੋ ਰਹੀ ਹੈ। ਕਿਧਰੇ ਪਾਠ ਹੋ ਰਿਹਾ, ਕਿਧਰੇ ਪੂਜਾ ਹੋ ਰਹੀ ਹੈ, ਕਿਧਰੇ ਜਪ ਹੋ ਰਿਹਾ, ਕਿਧਰੇ ਕਥਾ ਹੋ ਰਹੀ ਹੈ, ਕਿਧਰੇ ਕੀਰਤਨ ਹੋ ਰਿਹਾ। ਇਹ ਪ੍ਰਭੂ ਸਿਰਫ 2 ਕੰਨ ਤੋਂ ਦਿੱਤੇ ਨੇ, ਇੱਕੋ ਜਗ੍ਹਾ ਮੈਂ ਸੁਣ ਸਕਦਾ, ਮੈਂ ਸਾਰੀ ਜਗ੍ਹਾ ਸੁਣਨਾ ਚਾਹੁੰਦਾ, ਸਭ ਜਗ੍ਹਾ ਸੁਣਨਾ ਚਾਹੁੰਦਾ, ਮੈਨੂੰ ਕਰੋੜਾਂ ਕੰਨ ਦੇ। ਉਸ ਲੰਬੇ ਚੌੜੇ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, 2 ਹੀ ਹੱਥ ਦਿੱਤੇ ਨੇ, ਇੱਕੋ ਹੀ ਜਗ੍ਹਾ ਸੇਵਾ ਕਰ ਸਕਦਾ, ਮੈਨੂੰ ਕਰੋੜਾਂ ਹੱਥ ਦੇ। ਕੋਟ ਹੱਸ ਤੇਰੀ ਟਹਿਲ ਕਮਾਵੇਂ, ਤਾਂ ਮੈਂ ਤੇਰੀ ਟਹਿਲ ਕਰਾਂ, ਤੇਰੀ ਸੇਵਾ ਕਰਾਂ। ਉਹ ਸਿਰਫ ਇੱਕੋ ਹੀ ਜ਼ਬਾਨ ਦਿੱਤੀ ਹੈ, ਥੱਕ ਜਾਂਦੀ ਹੈ, ਕੰਠ ਵੀ ਥੱਕ ਜਾਂਦਾ, ਮੈਨੂੰ ਕਰੋੜਾਂ ਜ਼ਬਾਨਾਂ ਦੇ ਹੇ ਪ੍ਰਭੂ, ਤਾਂ ਕਿ ਮੈਂ ਜਪਦਾ ਹੀ ਰਹਾਂ, ਜਪਦਾ ਹੀ ਰਹਾਂ, ਜਪਦਾ ਹੀ ਰਹਾਂ। ਭਾਈ ਗੁਰਦਾਸ ਵੀ ਕਹਿੰਦੇ ਨੇ, ਬੜੇ ਲੋਭੀ ਨੇ ਮੇਰੇ ਕੰਨ, ਬੜਾ ਲੋਭ ਪੈਦਾ ਹੋ ਗਿਆ। ਸਰਵਨ ਦਰਿਦਰੀ ਸੁਨ ਅੰਮ੍ਰਿਤ ਬਚਨ ਪ੍ਰੇ, ਅਚਵਤ ਸੁਰਤ ਪਿਆਸ ਨਾ ਮਿਟਾਈ ਹੈ। ਜਿਵੇਂ ਧਨ ਦਾ ਭੁੱਖਾ ਧਨ ਤੋਂ ਨਹੀਂ ਰਜਦਾ, ਧਨ ਦਾ ਪਿਆਸਾ ਮਨੁੱਖ ਉਹਦੀ ਪਿਆਸ ਨਹੀਂ ਬੁਝਦੀ। ਧਰਮ ਬਾਰੇ ਵੀ ਐਸਾ ਹੈ, ਮਾਧੋ ਜਲ ਕੀ ਪਿਆਸ ਨਾ ਜਾਵੇ। ਇਹ ਪ੍ਰਭੂ, ਇਹ ਤੇਰੇ ਜਿਹੜਾ ਨਾਮ ਦਾ ਜਲ ਹੈ, ਇੰਨਾ ਰਸ ਹੈ ਪੀਂਦਾ, ਪਿਆਸ ਵੱਧਦੀ ਹੈ, ਹੋਰ ਪਿਆਸ। ਬੜਾ ਲੋਭੀ ਹਾਂ ਮੈਂ, ਪਿਆਸ ਮਿਟਦੀ ਨਹੀਂ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ, ਹੋਰ ਜਪਣ ਨੂੰ ਜੀ ਕਰਦਾ। ਐਸੇ ਐਸੇ ਮੈਨੂੰ ਅਭਿਆਸੀ ਮਿਲੇ ਨੇ ਇਸ ਜ਼ਿੰਦਗੀ ਦੇ ਵਿੱਚ, ਕਹਿੰਦੇ ਨੇ ਗਿਆਨੀ ਜੀ ਰੱਜੇ ਤਾਂ ਕੋਈ ਨਹੀਂ, ਜਪ ਜਪ ਕੇ ਕਰੀਏ, ਕਿਉਂ ਇਹ ਜਿਹੜਾ ਕੰਠ ਹੈ ਕੰਬਖਤ ਥੱਕ ਗਿਆ, ਸਰੀਰ ਥੱਕ ਗਿਆ, ਇਹ ਘੋੜਾ ਥੱਕ ਗਿਆ, ਨਹੀਂ ਚੱਲਦਾ, ਆਪਾਂ ਤਾਂ ਚੱਲਣਾ ਚਾਹੁੰਦੇ ਹਾਂ, ਹੋਰ ਜਪਣਾ ਚਾਹੁੰਦੇ, ਹੋਰ ਰਸ ਲੈਣਾ ਚਾਹੁੰਦੇ ਹਾਂ, ਪਰ ਕੀ ਕਰੀਏ, ਹੁਣ ਘੋੜਾ ਨਹੀਂ ਚੱਲਦਾ, ਸਰੀਰ ਨਹੀਂ ਚੱਲਦਾ। ਧਨ ਦਾ ਲੋਭੀ ਧਨ ਤੋਂ ਨਹੀਂ ਰਜਦਾ, ਸਹਿਜ ਕਠੇ ਲਖ ਕੋਠ ਦਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ, ਤ੍ਰਿਪਤੀ ਨਹੀਂ ਆਉਂਦੀ ਉਹਨੂੰ, ਰਜਦਾ ਨਹੀਂ ਹੈ। ਇੱਥੇ ਸਿਕੰਦਰ ਵਰਗੇ ਨਹੀਂ ਰਜੇ ਤੇ ਬਾਕੀਆਂ ਨੇ ਕੀ ਰਜਣਾ, ਕੋਈ ਨਹੀਂ ਰਜਦਾ। ਧਨ ਦਾ ਲੋਭ ਬੇਈਮਾਨ ਬਣਾ ਦਿੰਦਾ, ਧਰਮ ਦਾ ਲੋਭ ਮਨੁੱਖ ਨੂੰ ਭਗਵਾਨ ਜੈਸਾ ਬਣਾ ਦਿੰਦਾ। इतनी मैं अर्ज कर। धन दा लोभ ठग बना देंदा है, चोर बना देंदा है, झूठा बना देंदा है। धर्म दा लोभ सतवादी बना देंदा है, गुणां दा सागर बना देंदा है, ज्ञान दा सागर बना देंदा है। लोभ चंगा है, सिर्फ उहदा टिकाणा बदलना है, बस इन्नी गल। धन दे लोभ च बहुता जी रहे हैं, बहुत जी के तू देख लिया, हुण धर्म दा लोभ पैदा कर। धर्म दा लोभ शराफत नूं जन्म देवेगा, सच्चाई नूं जन्म देवेगा, ईमानदारी नूं जन्म देवेगा। धन दा लोभ बेईमानी नूं जन्म देवेगा। धन दा लोभ ही है बेईमान होवेगा, धन दा लोभ ही है ठग होवेगा, धन दा लोभी है मौका मिलिया ते चोर होवेगा। कल भी इस तरह का वाक आया सी गुरु नानक देव जी महाराज का, सारी दुनिया दे चोरी वध गई, क्योंकि सारी दुनिया का भगवान ते धन है, लक्ष्मी है, नारायण ते है ही नहीं। तो लक्ष्मी ते चोर बना देवेगी, ठग बना देवेगी, बेईमान बना देवेगी। की होया राजनेतक है, की होया धार्मिक है, की होया आम समाजिक मनुख है, चोरी हर पद्धर ते मौजूद है। धन दा लोभ चोर बना देगा, धन दा लोभ बेईमान बना देगा, धन दा लोभ कठोर बना देगा, ठग बना देगा। धर्म दा लोभ दयालु बना देवेगा, निर्वैर बना देगा, निर्भय बना देवेगा, आत्मदर्शी बना देवेगा, ज्ञान दा सागर बना देगा, गुणा दा सागर बना देगा। हुण मैं अर्ज करा, छल कपट करके धन ते कमाया जा सकदा है, छल कपट करके धर्म नहीं कमाया जा सकता। धर्म कमाना है तो पहले बैरूनी रूप विच ए छल कपट सारे सुटने पैंदे, सुटने पैंदे। कहिंदे ने ये हुण मिथ है या इतिहास है, ये ते कोई अनुभवी पुरुष जानते होणगे, पर मैं पढ़िया कि शेरनी दा दुध सोने दे भांडे दे टिकदा है, किसे होर भांडे च नहीं, ना लोहे दे भांडे च, ना पित्तल दे, ना तांबे च, फट जांदा है। ऐसा मैं सुनिया, ऐसा मैं पढ़िया, ऐसा धर्म ग्रंथां दे जिक्र है। शेरनी दा दुध सिर्फ सोने दे भांडे दे च रहिंदा है, पित्तल दे भांडे च नहीं, तांबे दे भांडे दे च नहीं, लोहे दे भांडे दे च नहीं, मिट्टी दे भांडे च भी नहीं। सोने दा भांडा चाहिदा तां सही सलामत रहिंदा है। जद मैं इसनूं पढ़िया ते कुछ सोची पिया, मैं कह अवल ते शेरनी दा दुध कढ़ना ही बड़ा औखा, किहड़ा माई का लाल है जिहड़ा कढ़ेगा। ते फिर चलो कढ़न दे सफल भी हो गया तो भांडा सोने दा चाहिदा, और किसे भांडे च रहिंदा नहीं। अवल ते कढ़ना बड़ा औखा है, ते जे किधरे शेरनी दा दुध ने चो लिया कढ़ लिया, हुण रखण वास्ते बहुत वड्डा भांडा सोने दा चाहिदा तां रहिंदा है। यकीन जाणो, अवल दे जीवन दे प्रभु दे नाम नूं प्रगट करना ही बड़ा औखा है, बड़ा औखा है। आखण औखा साचा नाम, किस दी हिम्मत है जो करे। ते जे फिर प्रगट हो गया है ते संभालना बड़ा औखा है। मैं ऐसे ऐसे अभ्यासी देखे ने जिन्हां दी जिंदगी च प्रगट ते हो गया, संभाल ना सके। दो तीन सालां दी लगातार एक घटना वुलवरहैम्पटन दी, उत्थों दे लोकां नूं पता है, इंग्लैंड दा एक शहर वुलवरहैम्पटन, उत्थे दे स्थान दी भरी हुई कथा अजकल ATC चैनल ते भी दिखा रहे हैं। उत्थे दी घटना है, जिहड़ा कैमरामैन भरन वास्ते गया सी ਨੀਤੂ ਸਿੰਘ ਉਹ ਵੀ ਉੱਥੇ ਮੌਜੂਦ ਸੀ। ਇੱਕ ਬੰਦਾ ਆਇਆ ਮੇਰੇ ਕੋਲ ਘਬਰਾਇਆ ਹੋਇਆ, ਮੈਂ ਉਸਨੂੰ ਜਾਣਦਾ ਸੀ ਕਿਉਂਕਿ 5-7 ਸਾਲ ਪਹਿਲੇ ਉਹ ਜਦ ਮੈਨੂੰ ਮਿਲਿਆ ਸੀ ਅਤੇ ਇਹ ਆਖਿਆ ਕੀਰਤਨ ਮੈਂ ਬਹੁਤਾ ਸੁਣ ਲਿਆ, ਕਥਾ ਸੁਣ ਲਈ ਹੈ, ਪੜ੍ਹ ਲਿਆ, 16-16 ਘੰਟੇ ਪਾਠ ਕਰਦਾ ਰਹਿੰਦਾ, ਖੇਡ 'ਤੇ ਕੁਛ ਨਹੀਂ ਬਣੀ, ਮਸਕੀਨ ਜੀ ਰੱਬ ਹੈ ਵੀ ਸਹੀ ਕਿ ਨਹੀਂ, ਇਹ ਉਹਦੇ ਬੋਲ ਸਨ। ਔਰ ਐਸਾ ਨਹੀਂ ਕਿ ਇਹ ਸਭ ਕੁਛ ਇਮਾਨਦਾਰੀ ਨਾਲ ਨਾ ਕਰਦਾ ਹੋਵੇ, ਪੂਰੀ ਤਾਕਤ ਨਾਲ ਕਰਦਾ ਸੀ ਪਾਠ, ਅੰਮ੍ਰਿਤ ਵੇਲੇ ਉੱਠਦਾ ਸੀ, ਸਭ ਕੁਛ ਕਰਦਾ ਸੀ। ਮੈਂ ਕਿਹਾ ਹੁਣ ਕੱਲ੍ਹ ਤੋਂ ਜਦ ਤੂੰ ਪਾਠ ਕਰੇਗਾ, ਜਪ ਕਰੇਗਾ, ਅੰਦਰੋਂ ਇਹ ਖਿਆਲ ਛੱਡ ਦੇਈਂ ਕੁਛ ਹੋਵੇ, ਇਹ ਛੱਡ ਦੇ, ਜਪ ਕਰੀਂ ਅਤੇ ਪਰਮਾਤਮਾ ਦੇ ਹਵਾਲੇ ਕਰ ਦੇਈਂ, ਜਿਵੇਂ ਬੀਜ ਧਰਤੀ ਦੇ ਹਵਾਲੇ ਕਰ ਦੇਈਦੇ, ਆਪਣੇ ਕੋਲ ਰੱਖੇ ਵੀ ਬੀਜ ਮੈਂ ਕਿਉਂ ਧਰਤੀ ਨੂੰ ਦੇਵਾਂ, ਨਹੀਂ ਦੇਗਾ ਤਾਂ ਫਿਰ ਇਹ ਫਲ ਵੀ ਨਹੀਂ ਬਣ ਸਕਣਗੇ, ਤੇਰੇ ਹੱਥਾਂ 'ਚ ਪੈ ਪੈ ਗਲ ਜਾਣਗੇ। ਲੋਕ ਪਾਠ ਕਰਦੇ ਨੇ ਅਤੇ ਪਾਠ ਆਪਣੇ ਕੋਲ ਰੱਖ ਲੈਂਦੇ ਨੇ, ਫਿਰ ਲੋਕਾਂ ਨੂੰ ਸੁਣਾਉਂਦੇ ਨੇ ਅੱਜ ਮੈਂ 10 ਪਾਠ ਜਪਜੀ ਸਾਹਿਬ ਦੇ ਕੀਤੇ। ਉਹ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਨਹੀਂ ਪਈ ਮਿਲਦੀ 10 ਪਾਠ ਕੀਤੇ ਤੋਂ। ਅੱਜ ਸਾਡੇ ਘਰ ਦੇ ਸੁਖਮਨੀ ਸਾਹਿਬ ਦਾ ਪਾਠ ਹੋਇਆ, ਮੈਂ ਕਿਹਾ ਸੁੱਖਾਂ ਦੀ ਕੋਈ ਛਾਪ ਤੇਰੇ ਚਿਹਰੇ ਤੋਂ ਨਹੀਂ ਮਿਲਦੀ, ਕੀ ਹੋਇਆ ਸੁਖਮਨੀ ਸਾਹਿਬ ਦਾ ਪਾਠ? ਲੋਕ ਇਹਨਾਂ ਬੀਜਾਂ ਨੂੰ ਆਪਣੇ ਹੱਥ 'ਚ ਰੱਖ ਲੈਂਦੇ, ਧਰਤੀ ਨੂੰ ਦੇ ਦੇਣੇ ਚਾਹੀਦੇ ਨੇ। ਪਾਠ ਕੀਤਾ ਹੈ, ਜਪ ਕੀਤਾ ਹੈ, ਤਪ ਕੀਤਾ ਹੈ, ਕੀਰਤਨ ਕੀਤਾ ਹੈ, ਕਥਾ ਕੀਤੀ ਹੈ, ਪਰਮਾਤਮਾ ਨੂੰ ਅਰਪਣ ਕਰਦੇ, ਉਹ ਆਪੇ ਫਲੀਭੂਤ ਕਰੇਗਾ, ਤੂੰ ਕਿਉਂ ਚਿੰਤਾ ਕਰਦਾ ਫਲੀਭੂਤ? ਮੈਂ ਕਿਹਾ ਅੰਦਰ ਇਹ ਖਿਆਲ ਛੱਡ ਦੇ, ਮੈਂ ਤਾਂ ਸੁੱਤੇ ਸਿੱਧ ਕਹਿ ਦਿੱਤਾ, ਅਤੇ ਨਿੱਜੀ ਅਨੁਭਵ ਮੇਰਾ ਨਹੀਂ ਸੀ ਇਸ ਸੰਬੰਧ 'ਚ, ਲੇਕਿਨ ਇਹ ਮੈਂ ਪੜ੍ਹਿਆ ਜ਼ਰੂਰ ਕਿ ਇਹ ਖਿਆਲ ਵੀ ਛੱਡ ਦੇਣਾ ਚਾਹੀਦਾ ਵੀ ਮੇਰਾ ਮਨ ਜੁੜਿਆ। ਮਿਲਦੇ ਨੇ ਲੋਕ ਗਿਆਨੀ ਜੀ, ਮਨ ਤਾਂ ਜੁੜਦਾ ਹੀ ਨਹੀਂ ਤਾਂ ਕੀ ਪਾਠ ਕਰੀਏ? ਹੁਣ ਉਹਨਾਂ ਨੂੰ ਕੌਣ ਦੱਸੇ ਮਨ ਦਾ ਜੁੜ ਜਾਣਾ ਤਾਂ ਫਲ ਹੈ, ਉਹ ਤਾਂ ਫਲ ਹੈ। ਅਤੇ ਉਹ ਕਹਿੰਦੇ ਨੇ ਪਹਿਲੇ ਮਨ ਜੁੜੇ ਅਤੇ ਫਿਰ ਪਾਠ ਕਰੀਏ, ਪਹਿਲੇ ਫਲ ਮਿਲ ਜਾਏ ਬੀਜ ਬਾਅਦ 'ਚ ਪਵਾਂਗੇ। ਇਹ ਕਿਸ ਤਰ੍ਹਾਂ ਹੋ ਸਕਦਾ? ਲੋਕ ਇੰਝ ਕਹਿੰਦੇ, ਔਰ ਇੱਥੋਂ ਹੀ ਪਤਾ ਚੱਲਦਾ ਬੜੀ ਨਾਸਮਝੀ ਚੱਲਦੀ। ਮੈਂ ਉਹਨੂੰ ਸੁੱਤੇ ਸਿੱਧ ਐਵੇਂ ਹੀ ਕਹਿ ਦਿੱਤਾ, ਤੂੰ ਇਹ ਖਿਆਲ ਛੱਡ ਲੈ। ਤੀਜੇ ਦਿਨ ਜਦ ਮੈਨੂੰ ਉਹ ਮਿਲਿਆ, ਚਿਹਰਾ ਕੁਛ ਹੋਰ, ਰੰਗੀ ਹੋਈ ਆਤਮਾ, ਕਹਿੰਦਾ ਗਿਆਨੀ ਜੀ ਖੇਡ ਬਣ ਗਈ, ਬੜਾ ਚਾਨਣਾ ਹੋ ਗਿਆ। ਹੁਣ ਇਸ ਤਰ੍ਹਾਂ ਦੇ ਚਾਨਣੇ ਜਿਨ੍ਹਾਂ ਦੀ ਜ਼ਿੰਦਗੀ 'ਚ ਅਚਾਨਕ ਪ੍ਰਗਟ ਹੋ ਜਾਂਦੇ ਨੇ, ਮੈਂ ਇਸ ਤਰ੍ਹਾਂ ਦੇ 8-9 ਮਨੁੱਖਾਂ ਨੂੰ ਜਾਣਦਾ, ਮੌਜੂਦ ਨੇ। ਪਰ ਅਦਕੀ ਜਿਹੜੀ ਘਟਨਾ ਘਟੀ ਹੁਣ, ਉਹ ਇਹ, ਉਹ ਜਦ ਮੇਰੇ ਕੋਲ ਆਇਆ ਅਤੇ ਘਬਰਾਇਆ ਹੋਇਆ, ਚਿਹਰੇ 'ਤੇ ਸ਼ਾਂਤੀ ਦੇ ਆਸਾਰ ਨਹੀਂ, ਅਸ਼ਾਂਤੀ ਦੇ, ਨਿਰਭੈਤਾ ਦੇ ਨਹੀਂ, ਭੈ ਦੇ। ਮੈਂ ਕਿਹਾ ਗੱਲ ਕੀ ਹੈ? ਕਹਿੰਦੇ ਸਵੇਰੇ ਅਭਿਆਸ ਦੇ 'ਚ ਮੈਂ ਬੈਠਾ ਸੀ ਅਤੇ ਮੈਂ ਜ਼ਮੀਨ ਤੋਂ ਕੋਈ 8 ਫੁੱਟ ਉੱਚਾ ਹੋ ਗਿਆ। ਪਤਾ ਤਾਂ ਚੱਲਿਆ ਮੇਰੇ ਘਰ ਦੇ ਛੱਤ ਜਿਹੜੀ ਸੀ, ਜਿੱਥੇ ਮੈਂ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ, ਉਹ 8 ਫੁੱਟ ਉੱਚੀ ਸੀ, ਮੇਰਾ ਸਿਰ ਟਕਰਾ ਗਿਆ। ਅਤੇ ਮੈਂ ਜਦ ਦੇਖਿਆ ਤਾਂ ਮੈਂ ਘਬਰਾ ਗਿਆ, ਇਹ ਕੀ ਹੈ? ਘਬਰਾਹਟ 'ਚ ਮੈਂ ਥੱਲੇ ਆ ਗਿਆ। ਮੈਂ ਕਿਹਾ ਗੱਲ ਹੈ, ਉਦੋਂ ਵੀ ਤੇਰੇ ਕੋਲ ਗਲਤੀ ਹੋਈ ਅਤੇ ਹੁਣ ਤੂੰ ਫਿਰ ਗਲਤੀ ਕੀਤੀ ਹੈ। ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ। ਤੁਸੀਂ ਕੁਛ ਵੀ ਉੱਪਰ ਸੁੱਟੋ, ਸਭ ਥੱਲੇ ਆਏਗਾ। ਕਿਸੇ ਚੀਜ਼ ਨੂੰ ਵੀ ਸੁੱਟੋ, ਇੰਜ ਉੱਪਰ ਸੁੱਟੋ, ਥੱਲੇ ਆਏਗਾ। ਜ਼ਮੀਨ ਵਿੱਚ ਖਿੱਚ ਹੈ, ਕਸ਼ਿਸ਼ ਹੈ, ਫੁਆਰੇ ਦਾ ਪਾਣੀ ਪ੍ਰੈਸ਼ਰ ਦਾ ਮਾਰਾ ਆ ਉੱਪਰ ਉੱਠਦਾ ਹੈ, ਜ਼ਮੀਨ ਦੀ ਖਿੱਚ ਦਾ ਮਾਰਿਆ ਫਿਰ ਥੱਲੇ। ਸਾਰਾ ਦਿਨ ਉੱਪਰ ਉੱਠਦਾ ਰਹਿੰਦਾ, ਸਾਰਾ ਦਿਨ ਥੱਲੇ ਹੀ ਆਉਂਦਾ। ਹੁਣ ਇਤਨਾ ਪ੍ਰੈਸ਼ਰ ਦਿੱਤਾ ਉੱਪਰ ਉੱਠਣ ਨੂੰ ਤਾਂ ਇਕਦਮ ਉੱਪਰ ਜਾਵੇ, ਪਰ ਜ਼ਮੀਨ ਦੀ ਕਸ਼ਿਸ਼ ਖਿੱਚਦੀ ਹੈ। ਐਸਾ ਸਾਇੰਸ ਕਹਿੰਦੀ ਹੈ, ਵਿਗਿਆਨ ਕਹਿੰਦਾ, 400 ਮੀਲ ਤੱਕ ਕਸ਼ਿਸ਼ ਦਾ ਦਾਇਰਾ ਹੈ। ਇਸ ਤੋਂ ਅੱਗੇ ਜਿਹੜੀ ਚੀਜ਼ ਚਲੀ ਜਾਏ ਕੋਈ, ਫਿਰ ਜ਼ਮੀਨ ਨਹੀਂ ਖਿੱਚਦੀ, ਨਹੀਂ ਖਿੱਚਦੀ, ਕਸ਼ਿਸ਼ ਤੋਂ ਬਾਹਰ ਨਿਕਲ ਜਾਂਦੀ, ਉਹਦੇ 'ਚ ਖਿਚਾਓ ਨਹੀਂ ਰਹਿੰਦਾ, ਵਜ਼ਨ ਘੱਟ ਜਾਂਦਾ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਚੰਦਰਮਾ 'ਤੇ ਪਹੁੰਚੇ ਮਨੁੱਖ ਚੰਦਰਮਾ 'ਤੇ ਤੈਰਦੇ ਪੈਣੇ, ਇੰਜ ਘੁੰਮਦੇ ਪੈਣ, ਜਿਵੇਂ ਕੋਈ ਵਜ਼ਨ ਹੀ ਨਹੀਂ, ਵੇਟ ਹੀ ਨਹੀਂ। ਜ਼ਮੀਨ ਨਹੀਂ ਖਿੱਚਦੀ। ਹੁਣ ਇਹ ਤਾਂ ਵਿਗਿਆਨ ਦੀ ਪਕੜ ਵਿੱਚ ਗਾਲਬਨ 300 ਸਾਲ ਪਹਿਲੇ ਆ ਗਿਆ। ਨਿਊਟਨ ਨੇ ਕਹਿ ਦਿੱਤਾ ਸੀ ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ, ਹਰ ਚੀਜ਼ ਨੂੰ ਖਿੱਚਦੀ। ਹਜ਼ਾਰਾਂ ਸਾਲਾਂ ਤੋਂ ਸੰਤ ਜਨ ਅਵਤਾਰੀ ਪੁਰਸ਼ ਕਹਿੰਦੇ ਰਹਿਣੇ, ਇਹ ਮਨੁੱਖ ਦੇ ਧਿਆਨ ਨੂੰ ਵੀ ਥੱਲੇ ਖਿੱਚਦੀ ਹੈ, ਸੁਰਤ ਨੂੰ ਵੀ ਖਿੱਚਦੀ ਹੈ, ਨਿਰੇ ਪਦਾਰਥ ਨੂੰ ਨਹੀਂ ਖਿੱਚਦੀ, ਵਿਚਾਰ ਨੂੰ ਵੀ ਖਿੱਚਦੀ ਹੈ, ਸਿਮਰਤੀ ਨੂੰ ਵੀ ਖਿੱਚਦੀ ਹੈ। ਧਨ ਹੈ, ਸੰਪਦਾ ਹੈ, ਜੋਬਨ ਹੈ, ਸਭ ਜ਼ਮੀਨ ਦਾ ਹਿੱਸਾ ਹੈ। ਜੈਸੇ ਜੈਸੇ ਕੋਈ ਨਾਮ ਜਪਦਾ ਹੈ, ਧਨ ਦੀ ਪਕੜ, ਜੋਬਨ ਦੀ ਪਕੜ, ਪ੍ਰਭਤਾ ਦੀ ਪ੍ਰਗਟ ਪਕੜ, ਸੰਸਾਰ ਦੀ ਪ੍ਰਗਟ ਜੋ ਹੈ ਪਕੜ ਘਟਦੀ ਹੈ, ਤਾਂ ਫਿਰ ਜ਼ਮੀਨ ਦੀ ਕਸ਼ਿਸ਼ ਖਤਮ ਹੋ ਜਾਂਦੀ ਹੈ, ਉਹ ਮਨੁੱਖ ਉੱਪਰ ਉੱਠਦਾ ਹੈ। ਹੁਣ ਮੈਂ ਅਰਜ਼ ਕਰਾਂ, ਇਹ ਤਾਂ ਇੱਕ ਘਟਨਾ ਦੇਖੀ, ਬੇਸ਼ਤਰ ਬਾਰੇ ਮੈਂ ਸੁਣਿਆ ਇਸ ਤਰ੍ਹਾਂ ਹੋ ਜਾਂਦਾ, ਸਵੇਰੇ ਅਭਿਆਸ ਕਰਦਿਆਂ ਉੱਚੇ ਹੋ ਜਾਂਦੇ, ਜ਼ਮੀਨ ਦੀ ਕਸ਼ਿਸ਼ ਨਹੀਂ ਰਹਿੰਦੀ, ਜ਼ਮੀਨ ਦੀ ਪਕੜ ਨਹੀਂ ਰਹਿੰਦੀ। ਕਿਉਂ? ਨਾ ਧਨ ਦੀ ਪਕੜ, ਨਾ ਜੋਬਨ ਦੀ ਪਕੜ, ਨਾ ਪਦਾਰਥ ਦੀ ਪ੍ਰਗਟ, ਸੁਰਤ ਸਿਰਫ ਸ਼ਬਦ ਵਿੱਚ ਲੀਨ ਹੋ ਗਈ, ਤਾਂ ਜ਼ਮੀਨ ਖਿੱਚਦੀ ਨਹੀਂ, ਸਰੀਰ ਉੱਪਰ ਉੱਠ ਜਾਂਦਾ ਹੈ। ਮੈਂ ਉਸ ਨੂੰ ਆਖਿਆ, ਪੁਰਖਾ ਤੇਰੇ 'ਤੇ ਚਰਨ ਪੂਜਣੇ ਚਾਹੀਦੇ ਨੇ, ਪਰ ਤੂੰ ਤਾਂ ਘਬਰਾ ਗਿਆ। ਮੈਂ ਕਿਹਾ, ਇੱਕ ਘਬਰਾਹਟ ਤੇਰੇ ਅੱਗੋਂ ਹੋਰ ਵੀ ਆ ਸਕਦੀ ਹੈ, ਉਹਦੇ ਵਾਸਤੇ ਮੈਂ ਤੈਨੂੰ ਪਹਿਲੇ ਸਾਵਧਾਨ ਕਰਦਿਆਂ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਠੇ ਕਾਗਰ, ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝ। ਪੁਰਾਤਨ ਸੰਸਕਾਰਾਂ ਦਾ ਜੋ ਅੰਦਰ ਢਾਂਚਾ ਹੈ, ਜਿਸ ਦਿਨ ਨਾਮ ਜਪਣ ਦੇ ਸੁਰਤ ਬਹੁਤ ਬੁਲੰਦੀਆਂ ਨੂੰ ਛੂੰਦੀ ਹੈ, ਉਹ ਸਾਰੇ ਸੰਸਕਾਰ ਮਿਟਦੇ ਨੇ, ਸੜਦੇ ਨੇ, ਗਲਦੇ ਨੇ। ਅਤੇ ਜਿਸ ਪੂਰਨ ਤੌਰ 'ਤੇ ਉਹ ਸੰਸਕਾਰ ਮਿਟਣ ਲੱਗਦੇ ਨੇ, ਤਾਂ ਮਨੁੱਖ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਨੂੰ ਮੌਤ ਆ ਰਹੀ ਹੈ, ਮੈਂ ਹੀ ਮਿਟ ਰਿਹਾ, ਉੱਥੇ ਵੀ ਮਨੁੱਖ ਘਬਰਾ ਜਾਂਦਾ। ਦਰਅਸਲ ਮਿਟਦਾ ਜ਼ਰੂਰ ਹੈ, ਉਸਦਾ ਪੁਰਾਣਾ ਢਾਂਚਾ ਮਿਟ ਜਾਂਦਾ। ਇਸ ਵਾਸਤੇ ਉਹ ਜਿਹੜੀ ਅਧਿਆਤਮਿਕ ਜ਼ਿੰਦਗੀ ਹੈ, ਉਹਨੂੰ ਕਹਿ ਦਿੱਤਾ ਗਿਆ ਦਵਿਜ, ਦੂਜਾ ਜਨਮ। ਇੱਕ ਜਨਮ ਹੋਇਆ ਸੀ ਮਾਂ ਬਾਪ ਤੋਂ, ਇੱਕ ਜਨਮ ਹੋਇਆ ਪ੍ਰਭੂ ਦੇ ਭਜਨ ਤੋਂ। ਮਾਂ ਬਾਪ ਨੇ ਸੁੱਤ ਪੈਦਾ ਕੀਤਾ ਸੀ, ਪ੍ਰਭੂ ਦੀ ਬੰਦਗੀ ਨੇ ਸੰਤ ਪੈਦਾ ਕਰ ਦਿੱਤਾ। ਸੁੱਤ ਮਰਦਾ, ਸੰਤ ਪੈਦਾ ਹੁੰਦਾ। ਪੁਰਾਣੇ ਢਾਂਚੇ ਦੀ ਮ੍ਰਿਤੂ ਆਉਂਦੀ ਹੈ, ਨਵੇਂ ਢਾਂਚੇ ਦਾ ਜਨਮ ਆਉਂਦਾ। ਮੈਂ ਕਿਹਾ, ਉੱਥੇ ਵੀ ਘਬਰਾਹਟ ਆਉਂਦੀ ਹੈ, ਤੇਰੇ ਨਾਲ ਐਸਾ ਵੀ ਹੋਵੇਗਾ, ਕਿਉਂਕਿ ਜਿਹੜੀ ਤੇਰੀ ਬਿਰਤੀ ਹੈ ਅਤੇ ਜਿਤਨਾ ਤੂੰ ਜਪ ਕਰਦਾ, ਇਹ ਵੀ ਹੋਵੇਗਾ। ਅਤੇ ਹੁਣ ਘਬਰਾਈ ਨਾ, ਪੁਰਾਣਾ ਢਾਂਚਾ ਜੇ ਦਿਨ ਸਾਰਾ ਗਲ ਗਿਆ, ਮਿਟ ਗਿਆ, ਤੂੰ ਬ੍ਰਹਮ ਗਿਆਨੀ ਹੋ ਜਾਏਗਾ, ਸੰਤ ਹੋ ਜਾਏਗਾ, ਅਜੇ ਵੀ ਬਹੁਤ ਅੱਗੇ ਹੈ। ਮੈਂ ਉਹਨੂੰ ਕਿਹਾ, ਮੈਂ ਤਾਂ ਤੈਨੂੰ ਸੁਤੇ ਸਿੱਧ ਕਿਹਾ ਸੀ, ਮੈਂ ਤਾਂ ਕਥਾ ਕਰਦਾ, ਪਰ ਤੂੰ ਤਾਂ ਕਥਾ ਦਾ ਰੂਪ ਹੋ ਗਏ। ਮੈਂ ਕਥਾ ਦੇ ਜਿਹੜੀ ਵਿਚਾਰਾਂ ਨੂੰ ਦੱਸਦਾ, ਤੂੰ ਤਾਂ ਉਸ ਵਿਚਾਰ ਦਾ ਰੂਪ ਹੋ ਗਏ। ਇਸ ਨੂੰ ਇਕਬਾਲ ਕਹਿੰਦੇ ਨੇ, ਤੁਝੇ ਕਿਤਾਬ ਸੇ ਫਰੋਗ ਨਹੀਂ ਹੈ ਕਿ ਤੂੰ, ਕਿਤਾਬੇ ਖਵਾਂ ਹੈ ਸਾਹਿਬੇ ਕਿਤਾਬ ਨਹੀਂ। ਡਾਕਟਰ ਮੁਹੰਮਦ ਇਕਬਾਲ, ਤੂੰ ਕਿਤਾਬ ਨੂੰ ਪੜ੍ਹਨ ਵਾਲਾ ਹੈ, किताब दे विच जो कुछ है वो तू नहीं है, वो तू नहीं है। तुझे किताब से फरोग नहीं के तू, किताबे ख्वाह है साहेबे किताब नहीं। तू ग्रंथ दे पढ़न वाला है, तू पोथियां नू पढ़न वाला है, पोथी दे विच जो कुछ है वो तू नहीं है, वो तू नहीं। जिस दिन मनुख ओ होण लगदा है, पुराना सारा ढांचा मिटदा है, मैं कहे तीजी घटना भी तेरे नाल घट सकती है, ते फिर घबराई ना। मैं हैरान होया उपर जाके, एक घंटा डंडौते च पिया रहा महाराज दे अगों दोपहर का वक्त। अजीबो गरीब बिरती दे इस तरह दे अव्यासी जगह जगह भ्रमण करते मिलते ने। जब परमात्मा दे कशिश दी दायरे चले जाते तो पदार्थां दी कशिश कट जाती है। इतने उच्चे उठ जाते ने जमीन दी कशिश कट जाती है, जमीन दी कशिश, पदार्थां दी कशिश, जोबन दी कशिश, प्रभता दी कशिश, धन दी कशिश, इस तो उच्चे उठ जाते ने कशिश कट जाती है, बुलंदियां नूं छूंदे ने। हुण अखरी अर्थां नूं लईए, सारा खुलासा शब्द दा मैं कर दिता। धन बेईमानी नाल भी कमाया जा सकता है, धर्म नहीं। धन ठगी नाल भी कमाया जा सकता है, धर्म नहीं। धन दा लोभ चोर ते ठग बना देगा, बना देगा, पर धर्म दा लोभ ते संत बना देगा, भगत बना देगा। धन दा लोभ हिरदे नूं मैला करदा जाएगा, मैला करदा जाएगा। महाराज कहिंदे ने लोभी दा ते भुल के भरोसा करना ही ना। लोभी काबे सा ना कीजे, जे का पार वस, ना भरोसा करो। क्यों? ज्यों को कर हर काया धावे दे दिस जाए, लोभी जंत न जाने पख अवक सब खाए। लोभी भरा नूं धोखा दे सकदा है, प्यो नूं धोखा दे सकदा है, पुत्र नूं धोखा दे सकदा है, मित्र नूं धोखा दे सकदा है, पत्नी नूं धोखा दे सकदा है, गुस्ताखी माफ कहण देना गुरु नूं धोखा दे सकदा है, गुरु नूं भी ठगण की कोशिश कर सकदा है। सोने की पालकी महाराज ने बनवाई सी पटने की गल, गुरु गोबिंद सिंह जी महाराज, माता जी ने सोना दिता। तो जब पालकी बन के आई है पटने साहब की गल, इतिहास की घटना, सतगुरां ने सेवकां नूं कहा भई लकड़ां कठिया करो, चिता बनाओ, तो उपर पालकी नूं रखो। लंबी चौड़ी कथा है, मुख्तसर मैं अर्ज करा। माता जी भी बड़े रोकन, बड़ी शरदा नाल बना के लियाए ने, असी सोना दिता सी। माता जी कितना क सोना दिता सी? असी 207 तोले दिता सी, तोल के लै गए सन। लेकिन हुण हुक्म महाराज दा नहीं, जलानी है, लकड़ां ते रख दित्ती है। अग दिन भर जल्दी रही, जो बचिया सोना तोलिया ते 7 तोले गुरु नाल ठगी, धन गुरु गोबिंद सिंह नाल ठगी, 7 तोले। लोभी कावे सा ना कीजे, लोग भी मित्र नूं ठग सकदा है, पुत्र नूं ठग सकदा है, प्यो नूं ठग सकदा है, भरा नूं ठग सकदा है, भैण नूं ठग सकदा है, पत्नी नूं धोखा दे सकदा है। किधरे दाव पेच उसका लग गया तो गुरु नूं भी नहीं छड्डेगा, धर्म नूं भी नहीं छड्डेगा। लोभी लोभ ने बेईमान बना देना है, धन दे लोभ ने संत बना देना है। तो हुण उस धन नूं अनर्थ नाल, बेईमानी नाल जिहड़ा संग्रह करना है, कबीर रोकते ने, समझाते ने। उन्होंने ये पावन पवित्र वाक आप सरवण करो, छेती छेती मैं आप जी के सामने अखरी अर्थ करा, इतें ही जो है फिर अर्थों तो बाद समाप्ति होगी। हाँ जी, सोरठ राग विच कबीर जी का यह पावन पवित्र वाक है। ओहंकार एक ऐसी धुन है जिस तो ब्रह्मण की उत्पत्ति हुई है, और केवल एक है, एक ओहंकार, दूजी तीजी चौथी धुन नहीं है, वो सत स्वरूप है। उसे तो सारा ज्ञान आउंदा है, इस वास्ते वो गुरु है और वो स्वभाव करके प्रसाद है, करुणाकर है, दयालु है, कृपालु है। हाँ जी बड़े परपंच करके, बड़े छल कपट करके दूजे दा धन खो के लैंदा है, ठगी नाल लैंदा है, बेईमानी नाल लैंदा है, तरह तरह दे छल कपट नाल लैंदा है। ई जो तू छल कपट नाल पराया धन लिया है, अपना धन ते दसा नवां दी किरत नाल ही हो सकदा है। मैं थोड़े दिनों च करोड़ां पति ते अरबां बन पति बनना छल कपट तो बिना नहीं, परपंच तो बिना नहीं बन सकता। बहु परपंच कर पर धन लियावे। हां जी पर गजब दी गल है, संसार नूं ते लुट के लियांदा है पर पुत्रां कोल ते पत्नी कोल फिर उसे धन नूं लुटांदा है, अपने आप नूं लुटांदा है। लो जिन्ना है सारा ले लो, ले लो, हद हो गई, अगलियां दा ते सारा खोंदा है, उत्थे ते लुटना है, इत्थे लुटांदा है। लुट के खुशी मिलदी है दूजे नूं, लुटा के भी खुशी मिलदी है, बशर्ते अपने होवन, पुत्र होवन, मित्र होवन, पत्नी होवे, उत्थे फिर लुटांदा है, सारे खुले ही गफे दे देंदा है, ए लो सारा ही लो। सुतदा रापे आन लुटावे, जगत नूं ते लुटदा है परपंच करके, पर पुत्रां ते पत्नी दे कोल आके अपने आप नूं लुटांदा है, सारा उहनां दे हवाले करदा है। हां जी हे मेरे भुले हुए मन, ते कपट ते छल ना कर, क्यों आखिर अंत नो जिन्हां पुत्रां दी खातर, जिन्हां मित्रां दी खातर, जिस पत्नी दी खातर तू दूजियां नूं लुटिया ते थे लुटाया है, ये लेखा केवल तैनू ही देना पएगा, पत्नी कोल नहीं पुछिया जाएगा, पुत्रां कोल नहीं पुछिया जाएगा, ये सारा हिसाब किताब तैनू देना पएगा। मन मेरे भूले कपट न कीजे, अंत निबेरा तेरे जी पेली, ये तेरे कोल ही अंतिम समय फैसला होएगा, तेरे ते निबड़ेगा, उन्हां ते नहीं। हां जी रोज रोज करके तन ते कमजोर होंदा है, पर लोभ बड़ा बलवान होंदा है, तृष्णा ते रोज रोज जवान होंदी है, वो नहीं बुढ़ी होंदी, लोभ नहीं बुढ़ा होंदा, काम नहीं बुढ़ा होंदा, हंकार नहीं बुढ़ा होंदा, तन बुढ़ा हो जाता है, सिर्फ शरीर बुढ़ा हो जाता है। तो कबीर कहिंदे ने जरा वेख, रोज रोज तन तेरा छीण हो रहा है, बुढ़ेपा आ रहा है, वो दस्तक दे रहा है। हाँ जी जिन्हां दे उत्ते तू सब कुछ लुटाया है, ते जिन्हां दी खातर सब कुछ तू कीता है, जद बिल्कुल निर्बल कमजोर छीण हो जाएगा, ए तेरी बुक दे च पानी भी पान वास्ते तैयार नहीं होणगे, पुत्र ते पोतरे ए तेरे नेड़े भी नहीं आणगे, तब तेरी ओक, इहनू ओक कहिंदे ने, असीं बुक कहिंदे आ ओक, तां फिर तेरी बुक दे च किसे ने पानी दा घुट भी नहीं पाणा, किसे ने पुछणा भी नहीं, बुढ़ा एवें सिर खांदा, एवें सिर खांदा, इन्हां दी खातर सब कुछ कीता, हुण सिर खांदा है, किसे ने तेरी जो है बुक दे च पाणी नहीं पाणा, जिन्हां दी खातर तू सब कुछ करदा। हां जी एक गल स्पष्ट करके जान, उस अवस्था दे ते अंतम अवस्था दे कोई तेरा साथी नहीं, कोई तेरा साथी नहीं। हां जी समा आ गया है, वक्त आ गया है, तू सुचेत क्यों नहीं आउंदा, प्रभु दा नाम जप हिरदे दे नाल, ताकि तेरी जिंदगी सफल हो सके। इतनी विचारां प्रवान करनिया, बोल चुक दी क्षमा। वाहिगुरु जी का खालसा।